Headlines Now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬਹੁਤ ਵਧੀਆ ਵਾਸੂ ਜੀ, ਠੀਕ ਠਾਕ ਆ। ਅਤੇ ਮੌਸਮ ਅੱਜ ਠੀਕ ਰਹਿਣਾ, ਸ਼ਾਮ ਨੂੰ ਬਾਰਿਸ਼ ਹੋਣੀ ਸ਼ੁਰੂ ਹੋ ਜਾਣੀ ਆ। ਸੋ ਮੋਸਟ ਲਾਈਕਲੀ ਜਦ ਤੁਸੀਂ ਸ਼ਾਮ ਵਾਲੇ ਸ਼ੋਅ ਤੋਂ ਬਾਅਦ ਘਰ ਜਾ ਰਹੇ ਹੋਗੇ, ਉਦੋਂ ਮੌਸਮ ਗਿੱਲਾ ਸਿੱਲਾ ਹੋ ਜਾਣਾ।
ਠੀਕ ਹੈ।
ਅਤੇ ਉਦੋਂ ਤੋਂ ਸ਼ੁਰੂ ਹੋਇਆ ਮੀਂਹ, ਬਸ ਕੱਲ੍ਹ ਓਵਰ ਨਾਈਟ ਵੀ, ਅਤੇ ਕੱਲ੍ਹ ਸਵੇਰੇ ਕੀ, ਅਤੇ ਕੱਲ੍ਹ ਦੁਪਹਿਰੇ ਕੀ, ਅਤੇ ਕੱਲ੍ਹ ਸ਼ਾਮੀ ਕੀ, ਵਾ ਮੀਂਹ ਓ ਮੀਂਹ ਆ ਫਿਰ।
ਠੀਕ ਹੈ ਜੀ,
ਇਹ ਹਾਲ ਦੀ ਘੜੀ ਫੋਰਕਾਸਟ ਹੈ।
ਮੈਂ ਨੋਟ ਕਰ ਲਿਆ ਹੁਣ।
ਹਾਂ, ਗਰੰਟੀ ਆਪਣੀ ਕੋਈ ਨਹੀਂ ਇਹਦੇ 'ਚ।
ਨਹੀਂ, ਗਰੰਟੀ ਨਾ, ਮੈਂ ਹੁਣ ਨੋਟ ਕੀਤਾ, ਤੁਸੀਂ ਇੰਨਾ ਘਰੋੜ ਕੇ ਸਾਰੀ ਗੱਲ ਦੱਸੀ ਹੈ।
ਬਾਕੀ ਵਾਸੂ ਜੀ, ਖਬਰਾਂ ਕਈ ਨੇ। ਇੱਕ ਤਾਂ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਨੇ ਕੱਲ੍ਹ ਇੱਕ ਪ੍ਰੈਸ ਰਿਲੀਜ਼ ਭੇਜ ਕੇ ਦੱਸਿਆ ਕਿ ਜਿਹੜੀ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ 12 ਨਵੰਬਰ ਨੂੰ ਸਾਊਥ ਸਰੀ ਦੇ ਵਿੱਚ, ਇੱਕ ਘਰ 'ਤੇ 170 ਸਟਰੀਟ 'ਤੇ, 32 ਐਵੀਨਿਊ 'ਤੇ, ਇਹ ਉਹੀ ਘਰ ਹੈ ਜਿਹਨੂੰ 4 ਦਿਨਾਂ ਦੇ ਅੰਦਰ ਅੰਦਰ 2 ਵਾਰੀ ਨਿਸ਼ਾਨਾ ਬਣਾਇਆ ਗਿਆ ਸੀ। ਜਿਹੜੀ 12 ਨਵੰਬਰ ਨੂੰ ਵਾਪਰੀ ਘਟਨਾ ਸੀ, ਉਹਦੇ ਸੰਦਰਭ ਦੇ ਵਿੱਚ ਕੱਲ੍ਹ ਇੱਕ ਵਿਅਕਤੀ ਦੇ ਅਰੈਸਟ ਨੂੰ ਪਹਿਲਾਂ ਕਰ ਲਿਆ ਗਿਆ ਸੀ, ਪਰ ਉਹਦੇ ਉੱਪਰ ਲੱਗੇ ਚਾਰਜਿਸ ਬਾਰੇ ਜਿਹੜੀ ਜਾਣਕਾਰੀ ਆ ਉਹ ਲੰਘੇ ਕੱਲ੍ਹ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਵੱਲੋਂ ਅਨਾਊਂਸ ਕੀਤੀ ਗਈ ਆ। ਅਤੇ ਇਸ ਵਿਅਕਤੀ ਦੀ ਅਦਾਲਤੀ ਪੇਸ਼ੀ ਕੱਲ੍ਹ ਨੂੰ ਹੋਣੀ ਹੈ, ਪਹਿਲੀ ਕੋਰਟ ਅਪੀਅਰੈਂਸ। ਅਤੇ 21 ਸਾਲਾਂ ਦਾ ਇਹ ਵਿਅਕਤੀ, ਅਵਤਾਰ ਸਿੰਘ ਦਾ ਨਾਂ ਦੱਸਿਆ ਗਿਆ।
ਤੇ 5 ਦਸੰਬਰ ਨੂੰ ਇਹਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਤੇ ਇੱਥੇ ਇੱਕੋ ਹੀ ਚਾਰਜ ਲਗਾਇਆ ਗਿਆ, ਤੇ ਉਹ ਚਾਰਜ ਹੈ ਅਨਲੋਫੁਲੀ ਡਿਸਚਾਰਜਿੰਗ ਆ ਫਾਇਰ ਆਰਮ, ਗੈਰ ਕਾਨੂੰਨੀ ਤਰੀਕੇ ਨਾਲ ਹਥਿਆਰ ਦੀ ਵਰਤੋਂ ਕਰਨੀ। ਬਸ ਇਹੀ ਚਾਰਜ ਲੱਗਿਆ, ਤੇ ਇਸ ਚਾਰਜ ਦੇ ਉੱਤੇ ਇਹਦੀ ਪੇਸ਼ੀ ਆ ਕੱਲ੍ਹ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਸੋ ਇਹ ਜਿਹੜਾ ਘਰ ਹੈ ਸਾਊਥ ਸਰੀ ਦਾ, 8 ਦਸੰਬਰ ਨੂੰ ਵੀ ਇਹਦੇ 'ਤੇ ਸ਼ੂਟਿੰਗ ਹੋਈ ਸੀ। ਜਿਹੜੀ 8 ਦਸੰਬਰ ਵਾਲੀ ਸ਼ੂਟਿੰਗ ਸੀ, ਉਹਦੇ ਵਿੱਚ ਇੱਕ ਕੰਸਟਰਕਸ਼ਨ ਵਰਕਰ ਜ਼ਖਮੀ ਹੋਇਆ ਸੀ, ਜਿਹਦੇ ਮੂੰਹ 'ਤੇ ਗੋਲੀ ਲੱਗੀ ਸੀ। ਪਰ ਜਿਹੜੀ 12 ਨਵੰਬਰ ਵਾਲੀ ਸ਼ੂਟਿੰਗ ਹੋਈ ਸੀ, ਇਹ 'ਚ ਕੋਈ ਵਿਅਕਤੀ ਜ਼ਖਮੀ ਨਹੀਂ ਸੀ ਹੋਇਆ। ਅਤੇ ਇਹ ਜਿਹੜਾ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ, ਅਵਤਾਰ ਸਿੰਘ, 21 ਸਾਲਾ, ਇਹ 12 ਨਵੰਬਰ ਵਾਲੀ ਸ਼ੂਟਿੰਗ ਦੇ ਵਿੱਚ ਇਹਨੂੰ ਗ੍ਰਿਫ਼ਤਾਰ ਕੀਤਾ ਗਿਆ। ਆਪਾਂ ਦਸੰਬਰ
ਕਹੀਏ,
ਨਵੰਬਰ ਦੀ ਗੱਲ ਹੈ। ਸੋ 12 ਨਵੰਬਰ ਵਾਲੀ ਜਿਹੜੀ ਸ਼ੂਟਿੰਗ ਸੀ, ਉਹਦੇ ਵਿੱਚ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇਹਦੇ 'ਚ ਕੋਈ ਜ਼ਖਮੀ ਨਹੀਂ ਸੀ ਹੋਇਆ। ਸੋ ਇਸ ਕਰਕੇ ਜਿਹੜਾ ਚਾਰਜ ਲੱਗਿਆ, ਉਸ ਜਿਹੜਾ ਅਪਰੂਵ ਹੋਇਆ ਬੀ ਸੀ ਪ੍ਰੋਸੀਕਿਊਸ਼ਨ ਸਰਵਿਸ ਵੱਲੋਂ, ਉਹ ਸਿਰਫ ਇਹੀ ਅਪਰੂਵ ਹੋਇਆ, ਅਨਲੋਫੁਲੀ ਡਿਸਚਾਰਜਿੰਗ ਆ ਫਾਇਰ ਆਰਮ।
ਅਤੇ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਨੇ ਕਿਹਾ ਵੀ ਇਨਵੈਸਟੀਗੇਸ਼ਨ ਅਜੇ ਵੀ ਐਕਟਿਵ ਹੈ ਇਹ, ਕਿਉਂਕਿ ਉਹੀ ਹੈ ਨਾ, ਹੁਣ ਜਿਹੜੀ 4 ਦਿਨ ਪਹਿਲਾਂ ਇੱਥੇ ਘਟਨਾ ਵਾਪਰੀ ਸੀ, ਉਹ ਵੀ ਤਾਂ ਇਹਦੇ ਨਾਲ ਲਿੰਕਡ ਹੀ ਹੋਏਗੀ।
ਹਾਂਜੀ।
ਸੋ ਲਾਈਕ ਯੂ ਆਲਰੇਡੀ ਮੈਨਸ਼ਨ ਵੀ 8 ਤਰੀਕ ਵਾਲੇ ਜਿਹਦੇ 'ਚ ਇੱਕ ਬੰਦਾ ਜ਼ਖਮੀ ਵੀ ਹੋਇਆ, ਉਹਦੇ ਵਿੱਚ ਗੋਲੀ ਚਲਾਉਣ ਵਾਲਾ ਵਿਅਕਤੀ ਕੌਣ ਸੀ? ਸੋ ਉਹਦੇ ਬਾਰੇ ਜਦੋਂ ਵੀ ਕੋਈ ਹੋਰ ਜਾਣਕਾਰੀ ਆਉਂਦੀ ਆ ਉਦੋਂ ਪਤਾ ਲੱਗੇਗਾ। ਪਰ 21 ਸਾਲਾ ਅਵਤਾਰ ਸਿੰਘ ਦੀ ਅਦਾਲਤ ਦੇ ਵਿੱਚ ਕੱਲ੍ਹ ਨੂੰ ਪੇਸ਼ੀ ਹੋਣੀ ਆ। ਸੋ ਉਦੋਂ ਵੇਖਦੇ ਹਾਂ ਕਿ ਉੱਥੇ ਅਦਾਲਤ ਦੇ ਵਿੱਚ ਹੋਰ ਕੋਈ ਨਵੇਂ ਜਿਹੜੇ ਕੋਈ ਸਬੂਤ ਨੇ ਜਾਂ ਕੋਈ ਨਵੀਂ ਜਾਣਕਾਰੀ ਆ ਕਿ ਉਹ ਸਾਹਮਣੇ ਆਉਂਦੀ ਹੈ ਕਿ ਨਹੀਂ। ਵਾਸੂ ਜੀ, ਇਹ ਲੋਕਲ ਖਬਰਾਂ 'ਤੇ ਰਹੀਏ, ਅਤੇ ਸਰੀ ਦੇ ਵਿੱਚ ਪਹਿਲਾਂ ਕਾਉਂਸਲਰ ਰਹਿ ਚੁੱਕੇ 2014 ਤੋਂ 2018 ਤੱਕ, ਅਤੇ ਫਿਰ ਉਸ ਤੋਂ ਬਾਅਦ NDP ਵੱਲੋਂ MLA ਰਹੇ ਸਰੀ ਕਲੋਵਰਡੇਲ ਤੋਂ 2020 ਤੋਂ 2024 ਤੱਕ। ਉਸ ਤੋਂ ਪਹਿਲਾਂ ਇਹ ਚੀਫ ਫਾਇਰ ਪ੍ਰਵੈਂਸ਼ਨ ਆਫਿਸਰ ਸਨ ਸਰੀ ਫਾਇਰ ਸਰਵਿਸ ਦੇ ਵਿੱਚ, ਮਾਈਕ ਸਟਾਰਚੱਕ। ਇਹਨਾਂ ਨੇ ਕੱਲ੍ਹ ਇੱਕ ਨਵੀਂ ਸਲੇਟ ਦਾ ਐਲਾਨ ਕਰ ਦਿੱਤਾ, ਅਤੇ ਅਗਲੇ ਸਾਲ ਹੋਣ ਵਾਲੀਆਂ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਇਹ ਸਰੀ ਦੇ ਮੇਅਰ ਬਣਨਾ ਚਾਹੁੰਦੇ ਨੇ ਹੁਣ।
ਸੋ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਫਾਇਰ ਸਰਵਿਸਿਸ ਦੇ ਵਿੱਚ ਰਹੇ, ਫਾਇਰ ਚੀਫ ਵੀ ਰਹੇ। ਉਸ ਤੋਂ ਬਾਅਦ ਫਿਰ 2014 ਤੋਂ 2018 ਤੱਕ ਸਰੀ ਫਸਟ ਵੱਲੋਂ ਇਹ ਕਾਉਂਸਲਰ ਰਹੇ, ਅਤੇ ਫਿਰ ਇਹਨਾਂ ਨੇ ਇਲੈਕਸ਼ਨ ਲੜਿਆ ਪ੍ਰੋਵਿੰਸ਼ਲ 2020 ਦੇ ਵਿੱਚ ਕਲੋਵਰਡੇਲ ਤੋਂ। ਇਹਨਾਂ ਨੇ ਮਾਰਵਿਨ ਹੰਟ ਨੂੰ ਹਰਾਇਆ, BC ਲਿਬਰਲਸ ਦੇ ਕੈਂਡੀਡੇਟ ਨੂੰ। ਅਤੇ ਫਿਰ ਪਿਛਲੀ ਵਾਰ ਜਦੋਂ ਇਲੈਕਸ਼ਨ ਲੜਿਆ ਪਿਛਲੇ ਸਾਲ, ਅਤੇ ਐਲੋਨਾ ਸਟਰਕੋ ਤੋਂ ਹਾਰ ਗਏ ਇਲੈਕਸ਼ਨ। ਅਤੇ ਹੁਣ ਸੂਬਾਈ ਸਿਆਸਤ ਤੋਂ ਵੀ ਵਿਹਲੇ ਸਨ ਇੱਕ ਤਰੀਕੇ। ਸੋ ਇਹਨਾਂ ਨੇ ਕਿਹਾ ਵੀ ਮਿਊਨਿਸਪਲ ਲੈਵਲ ਦੇ ਵਿੱਚ ਵਾਪਸ ਮਿਊਨਿਸਪਲ ਪੋਲੀਟਿਕਸ ਦੇ ਵਿੱਚ ਆਉਂਦੇ ਹਾਂ, ਅਤੇ ਇਸ ਵਾਰ ਹੁਣ ਇਹ ਮੇਅਰ ਬਣਨਾ ਚਾਹੁੰਦੇ ਨੇ। ਕੱਲ੍ਹ ਜਿਹੜੀ ਨਵੀਂ ਸਟੇਟ ਸਲੇਟ ਅਨਾਊਂਸ ਕੀਤੀ ਹੈ। ਸੋ ਇੰਟਰਸਟਿੰਗਲੀ ਸਰੀ ਫਸਟ ਵੱਲੋਂ ਨਹੀਂ ਇਲੈਕਸ਼ਨ ਲੜ ਰਹੇ, ਕਿਉਂਕਿ ਉਧਰੋਂ ਲਿੰਡਾ ਐਂਡ ਮੇਅਰਲ ਕੈਂਡੀਡੇਟ ਨੇ। ਸੋ ਇਹਨਾਂ ਨੇ ਨਵੀਂ ਸਲੇਟ ਹੁਣ ਫਲੋਟ ਕੀਤੀ ਹੈ, ਇਮੈਜਿਨ ਸਰੀ। ਅਤੇ ਕੱਲ੍ਹ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਮਹਾਰਾਜਾ ਕੇਟਰਿੰਗ, ਉਹਨਾਂ ਨੇ ਇਵੈਂਟ ਰੱਖਿਆ ਹੋਇਆ ਸੀ
ਮਹਾਰਾਜਾ,
ਅਤੇ ਉੱਥੇ ਇਹਨਾਂ ਨੇ ਅਨਾਊਂਸਮੈਂਟ ਇਹ ਕੀਤੀ ਹੈ। ਅਤੇ ਇਹ ਜਿਹੜੀ ਅਨਾਊਂਸਮੈਂਟ ਕੀਤੀ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਸਰੀ ਦੇ ਜਿਹੜੇ ਪ੍ਰਮੁੱਖ 3 ਮੁੱਦੇ ਨੇ, ਇਹਨਾਂ ਦੇ ਮੁਤਾਬਕ ਪਬਲਿਕ ਸੇਫਟੀ, ਐਕਸਟੋਰਸ਼ਨ ਨਾਲ ਸੰਬੰਧਿਤ ਜਿਹੜਾ ਪੂਰਾ ਮਾਮਲਾ, ਦੂਸਰਾ ਹਾਊਸਿੰਗ ਐਂਡ ਅਫੋਰਡੇਬਿਲਿਟੀ, ਤੀਸਰਾ ਟ੍ਰੈਫਿਕ ਐਂਡ ਕੰਜੈਸ਼ਨ। ਸੋ ਇਹਨਾਂ ਨੇ ਇਸ ਤਰ੍ਹਾਂ ਇਹ 3 ਮੁੱਦੇ ਦੱਸੇ ਨੇ, ਕਹਿੰਦੇ ਇਹਨਾਂ ਦੇ ਉੱਤੇ ਅਸੀਂ ਤਰਜੀਹੀ ਤੌਰ 'ਤੇ ਕੰਮ ਕਰਾਂਗੇ। ਅਤੇ ਜਿਹੜੀ ਇਮੈਜਿਨ ਸਰੀ ਹੈ, ਉਹਨਾਂ ਨੇ ਇੱਕ ਸਲੋਗਨ ਜਿਹਾ ਵੀ ਦਿੱਤਾ, ਕਹਿੰਦੇ ਇਟ ਵਿਲ ਡੀਲ ਵਿਦ ਰੀਅਲ ਇਸ਼ੂਜ਼ ਇਨ ਰੀਅਲ ਟਾਈਮ ਫੋਰ ਰੀਅਲ ਸੋਲਿਊਸ਼ਨਸ।
ਜੌਨ ਲੈਨਨ ਦੇ ਗੀਤ ਦੀ ਸਤਰ ਦੇ ਵਿੱਚੋਂ ਇੱਕ ਜਿਹੜੀ ਇੰਸਪੀਰੇਸ਼ਨ ਲੈ ਕੇ ਇਮੈਜਿਨ ਜਿਹੜਾ ਵਰਡ ਆ ਉੱਥੋਂ ਚੱਕਿਆ ਗਿਆ ਨਾ ਕਿ ਇਮੈਜਿਨ ਅ ਵਰਲਡ ਵੇਅਰ ਐਵਰੀਬਡੀ ਲਿਵਸ ਇਨ ਪੀਸ ਇਮੈਜਿਨ ਆਲ ਪੀਪਲ ਲਿਵਿੰਗ ਇਨ ਪੀਸ
ਸੋ ਨਾਮ ਇਮੈਜਿਨ ਹੈ ਪਰ ਸਲੋਗਨ ਹੈਗਾ ਰੀਅਲ ਇਸ਼ੂਜ਼
ਰੀਅਲ ਇਸ਼ੂਜ਼
ਰੀਅਲ ਟਾਈਮ ਰੀਅਲ ਰੀਅਲ ਟਾਈਮ ਰੀਅਲ ਇਸ਼ੂਜ਼ ਫੋਰ ਰੀਅਲ ਸੋਲਿਊਸ਼ਨਸ
ਜੀ ਸੋ ਹੁਣ ਦੇਖੋ ਵਾਸੂ ਜੀ ਸਰੀ ਦੇ ਵਿੱਚ ਤਿੰਨ ਸਲੇਟਾਂ ਹੋ ਗਈਆਂ ਨੇ ਐਕਟਿਵ
ਹਾਂਜੀ
ਬਰਿੰਡਾ ਲੋਕ ਆਫਕੋਰਸ ਸਰੀ ਕਨੈਕਟ ਉਹਨਾਂ ਦੀ ਸਲੇਟ ਦਾ ਨਾਮ ਹੈ ਅਤੇ ਜਿਹੜੇ ਕਿ ਮੌਜੂਦਾ ਮੇਅਰ ਨੇ ਇਨਕੰਬੈਂਟ ਨੇ ਇੱਕ ਉਹਨਾਂ ਦੀ ਸਲੇਟ ਸਰੀ ਫਰਸਟ ਦੇ ਲਿੰਦਾ ਐਨਿਸ ਐਤਕੀ ਮੇਅਰਲ ਕੈਂਡੀਡੇਟ ਨੇ ਉਹਨਾਂ ਨੇ ਆਪਣੀ ਸਲੇਟ ਦੇ ਕੁਝ ਮੈਂਬਰਸ ਜਿਹੜੇ ਉਹਨਾਂ ਦੇ ਰਨਿੰਗ ਮੇਟਸ ਹੋਣਗੇ ਕਹਿ ਲਓ ਟੀਮ ਮੇਟਸ ਹੋਣਗੇ ਉਹਨਾਂ ਦਾ ਆਲਰੇਡੀ ਨਾਮ ਅਨਾਊਂਸ ਵੀ ਕਰ ਦਿੱਤਾ ਹੋਇਆ ਤੀਜੀ ਸਲੇਟ ਹੋ ਗਈ ਆ ਮਾਈਕ ਸਟਾਰਚੱਕ ਦੀ ਇਮੈਜਿਨ ਸਰੀ ਮਾਈਕ ਸਟਾਰਚੱਕ ਸੀਗੇ NDP ਵੱਲੋਂ MLA ਜਦੋਂ ਸਰੀ ਫਰਸਟ ਦੇ ਵਿੱਚ ਇਹ 2014 ਤੋਂ 2018 ਤੱਕ ਕਾਊਂਸਲਰ ਰਹੇ ਸੀ ਉਦੋਂ ਜਿੱਤੇ ਸੀ ਉਦੋਂ ਮੇਅਰ ਸੀਗੇ ਲਿੰਡਾ ਹੈਪਨਰ ਅਤੇ ਲਿੰਡਾ ਹੈਪਨਰ ਇਸ ਵੇਲੇ BC ਕੰਜ਼ਰਵੇਟਿਵਸ ਵੱਲੋਂ MLA ਨੇ ਸਰਪੈਂਟਾਈਨ ਸਰੀ ਸਰਪੈਂਟਾਈਨ ਇਲਾਕੇ ਤੋਂ ਸੋ ਇਸ ਤਰ੍ਹਾਂ ਦੇ ਦੇਖੋ ਪੋਲੀਟੀਕਲ ਸਮੀਕਰਨ ਕਿਹੋ ਜਿਹੇ ਕਿਵੇਂ ਕਿਵੇਂ ਬਦਲਦੇ ਆ ਪਰ ਜਿਹੜੀ ਨਾ ਪਿਛਲੇ ਸਾਲ ਆਪਾਂ ਅਰਲੀਅਰ ਦਿਸ ਈਅਰ ਆਪਾਂ ਗੱਲ ਕੀਤੀ ਸੀ ਕਿ ਐਤਕੀ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਜ਼ਿਆਦਾ ਸਿਟੀਜ਼ 'ਚ ਇਹ ਦੇਖਣ ਨੂੰ ਮਿਲੇਗਾ ਕਿ ਸਿੱਧੇ ਤੌਰ 'ਤੇ ਪ੍ਰੋਵਿੰਸ਼ੀਅਲ ਪਾਰਟੀਆਂ ਦੀ ਬੈਕਿੰਗ ਵਾਲੇ ਕੈਂਡੀਡੇਟਸ ਹੋ ਸਕਦੇ ਨੇ ਸੋ ਕੀ ਮਾਈਕ ਸਟਾਰਚੱਕ ਨੂੰ BC NDP ਦਾ ਥਾਪੜਾ ਹਾਸਲ ਹੋਏਗਾ ਅਤੇ ਅਜੇ ਕੀ ਇੱਕ ਹੋਰ ਸਲੇਟ ਦੀ ਗੁੰਜਾਇਸ਼ ਹੈ ਮਿਨੀਮਮ ਕਿਉਂਕਿ BC ਕੰਜ਼ਰਵੇਟਿਵਸ ਵੱਲੋਂ ਵੀ ਅਤੇ ਜਾਂ BC ਕੰਜ਼ਰਵੇਟਿਵਸ ਨੇ ਸਿੱਧੇ ਤੌਰ 'ਤੇ ਨਹੀਂ ਜਿਹੜੇ ਇਹਨਾਂ ਦੇ ਟੀਮ ਦੇ ਨਾਲ ਸੰਬੰਧਿਤ ਕੁਝ ਵਿਅਕਤੀ ਰਹੇ ਨੇ ਉਹਨਾਂ ਨੇ ਇੱਕ ਇਲੈਕਟੋਰਲ ਐਸੋਸੀਏਸ਼ਨ ਵੀ ਤਾਂ ਰਜਿਸਟਰ ਕਰਵਾਈ ਸੀ ਜਿਹਦਾ ਮਕਸਦ ਇਹ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਮਿਊਨਿਸਪਲ ਇਲੈਕਸ਼ਨਸ ਦੇ ਵਿੱਚ ਆਪਣੇ ਕੈਂਡੀਡੇਟਸ ਉਹ ਆਪਣੀਆਂ ਸਲੇਟਸ ਫੀਲਡ ਕਰਨਗੇ ਸੋ ਕੀ BC ਕੰਜ਼ਰਵੇਟਿਵਸ ਦੀ ਬੈਕਿੰਗ ਵਾਲੀ ਵੀ ਕੋਈ ਨਾ ਕੋਈ ਸਲੇਟ ਸਰੀ ਦੇ ਵਿੱਚ ਐਕਟਿਵ ਹੋ ਸਕਦੀ ਆ ਆਉਂਦੇ ਹਫ਼ਤਿਆਂ ਅਤੇ ਮਹੀਨਿਆਂ ਦੇ ਵਿੱਚ
ਯਾ ਸੋ ਦੈਟ ਰਿਮੇਨਸ ਟੂ ਬੀ ਸੀਨ ਅਜੇ ਤਾਂ 11 ਮਹੀਨੇ ਪਏ ਨੇ ਇਲੈਕਸ਼ਨ ਨੂੰ
ਜੀ ਜੀ
ਸੋ ਕਾਫੀ ਸਾਰੇ ਇਹਦੇ ਵਿੱਚ ਨਵੀਆਂ ਤਬਦੀਲੀਆਂ ਨਵੀਆਂ ਡਿਵੈਲਪਮੈਂਟਸ ਹੋਣਗੀਆਂ
ਐਂਡ ਲੈਟਸ ਨਾਟ ਫੋਰਗੇਟ ਅਜੇ ਵਾਸੂ ਜੀ ਸੇਫ ਸਰੀ ਕੋਲੀਸ਼ਨ ਮਤਲਬ ਉਧਰੋਂ ਉਹਨਾਂ ਨੇ ਪੂਰੇ ਹਜੇ ਰਸਮੀ ਐਲਾਨ ਕਰਨੇ ਬਾਕੀ ਨੇ ਪਰ ਜਿਸ ਹਿਸਾਬ ਦੇ ਨਾਲ ਪਿਛਲੇ ਸਮੇਂ 'ਚ ਡਗ ਮਕਲਮ ਜਿਸ ਤਰੀਕੇ ਐਕਟਿਵ ਰਹੇ ਨੇ ਉਹ ਵੀ ਮੈਦਾਨ ਦੇ ਵਿੱਚ ਆਉਣਗੇ
ਐਂਡ ਆਫੀਸ਼ੀਅਲ ਕੈਂਪੇਨ ਲਾਂਚ ਦਾ ਅਜੇ ਸਰੀ ਕਨੈਕਟ ਨੇ ਵੀ ਨਹੀਂ ਕੀਤਾ
ਉਹਨਾਂ ਨੇ ਵੀ ਨਹੀਂ ਕੀਤਾ
ਸੋ ਮੇਅਰ ਬ੍ਰਿੰਡਾ ਲੋਕ ਵੈਸੇ ਅਨਆਫੀਸ਼ੀਅਲੀ ਕਹਿ ਦਿੰਦੇ ਆ ਕਿ ਯੈਸ ਕੈਲ ਕੰਟੈਸਟ ਗਏ ਪਰ ਉਹਨਾਂ ਨੇ ਆਪਣੀ ਕੈਂਪੇਨ ਲਾਂਚ ਐਜ ਸੱਚ ਅਗਲੇ ਇਲੈਕਸ਼ਨ ਵਾਸਤੇ ਅਜੇ ਤੱਕ ਨਹੀਂ ਕੀਤੀ ਅਤੇ ਮਾਈਕ ਸਟਾਰਚੱਕ ਨੇ ਵੀ ਕੱਲ੍ਹ ਇਹ ਕਿਹਾ ਕਹਿੰਦੇ ਵੀ ਆਉਂਦੇ ਹਫ਼ਤਿਆਂ ਦੇ ਵਿੱਚ ਇਹ ਆਪਣੇ ਜਿਹੜੇ ਕੈਂਡੀਡੇਟਸ ਹੋਣਗੇ ਫੋਰ ਦਾ ਪੋਸਟ ਆਫ ਦਾ ਕਾਉਂਸਲਰ ਸੋ ਉਹਨਾਂ ਦੇ ਨਾਮ ਐਲਾਨਣਗੇ
ਕੱਲ੍ਹ ਜਿਹੜੀ ਇਹਨਾਂ ਨੇ ਹੋਰ ਗੱਲ ਕਹੀ ਨਾ ਜਦੋਂ ਮਹਾਰਾਜਾ ਹਾਲ ਦੇ ਵਿੱਚ ਜਿਹੜਾ ਸਾਰਾ ਇਵੈਂਟ ਹੋ ਰਿਹਾ ਸੀ ਜਦੋਂ ਸਟੇਜ 'ਤੇ ਆਏ ਕਹਿੰਦੇ ਮਾਈ ਪ੍ਰੋਨਾਊਨਸ ਆਰ ਵਿਲਿੰਗ ਐਂਡ ਏਬਲ
ਉਹਨੇ ਇੱਕ ਹੋਰ ਵੀ ਸ਼ਾਇਦ ਵਰਡ ਯੂਜ਼ ਤਿੰਨ ਵਰਡ ਯੂਜ਼ ਕੀਤੇ ਸੀ ਉਹਨਾਂ ਨੇ ਰੈਡੀ ਵਿਲਿੰਗ ਐਂਡ ਏਬਲ
ਰੈਡੀ ਵਿਲਿੰਗ ਐਂਡ ਏਬਲ ਸੋ ਇਹ ਜਿਹੜਾ ਪ੍ਰੋਨਾਊਨਸ ਵਾਲੀ ਗੱਲ ਵੀ ਹੈਗੀ ਆ ਉਹਨੂੰ ਲੈ ਕੇ ਵੀ ਕਈਆਂ ਜਿਹੜੇ ਕਈ ਨੇ ਕਈਆਂ ਨੂੰ ਲੱਗਦਾ ਵੀ ਇਹ ਇੱਕ ਬੜਾ ਸਮਾਰਟ ਤਰੀਕਾ ਆਪਣੀ ਗੱਲ ਕਨਵੇ ਕਰਨ ਦਾ ਕਹਿਣ ਲੱਗਦਾ ਵੀ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਉਹ ਪ੍ਰੋਨਾਊਨਸ ਵਾਲੀ ਹਵਾ ਵਗੀ ਹੋਈ ਆ ਵੀ ਉਹਦੇ ਵਿੱਚ ਇੱਕ ਤਰ੍ਹਾਂ ਦਾ ਇਹ ਤੰਜ਼ ਵੀ ਆ ਸੋ ਮਾਈਕ ਸਟਾਰਚੱਕ ਦਾ ਅਜਿਹਾ ਕਹਿਣ ਦਾ ਮਤਲਬ ਤੰਜ਼ ਸੀ ਜਾਂ ਫਿਰ ਇੱਕ ਵੈਸੀ ਵਰਡ ਪਲੇ ਸੀ ਉਹ ਪਤਾ ਲੱਗੇਗਾ ਪਰ ਅੱਜ ਉਹਨਾਂ ਨੇ ਪ੍ਰੋਗਰਾਮ 'ਚ ਬਾਏ ਦਾ ਵੇ ਸ਼ਾਮਿਲ ਹੋਣਾ ਪ੍ਰੋਗਰਾਮ ਦੇ ਅਖੀਰਲੇ ਆਵਰ ਦੌਰਾਨ ਮਾਈਕ ਸਟਾਰਚੱਕ ਸਟੂਡੀਓ ਦੇ ਵਿੱਚ ਆਉਣਗੇ ਅਤੇ ਉਹਨਾਂ ਨਾਲ ਗੱਲ ਕਰਾਂਗੇ ਵੀ ਉਹ ਸਰੀ ਦੇ ਮੇਅਰ ਕਿਉਂ ਬਣਨਾ ਚਾਹੁੰਦੇ ਨੇ ਅਤੇ ਉਹਨਾਂ ਦਾ ਬਾਕੀ ਇਸ ਚੀਜ਼ ਨੂੰ ਲੈ ਕੇ ਵਿਜ਼ਨ ਵਗੈਰਾ ਕੀ ਹੈ ਸ਼ਹਿਰ ਨੂੰ ਕਿਵੇਂ ਬਿਹਤਰ ਬਣਾ ਸਕਦੇ ਨੇ ਵਾਸੂ ਜੀ ਹੁਣ ਗੱਲ ਕਰੀਏ ਫੈਡਰਲ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਫੋਰਡੇਬਲ ਹਾਊਸਿੰਗ ਦੀ ਕੰਸਟਰਕਸ਼ਨ ਨੂੰ ਹੁਲਾਰਾ ਦੇਣ ਦੇ ਲਈ ਜਿਹੜੇ ਫੋਰਨ ਇਨਵੈਸਟਰਸ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਦੀ ਰੀਅਲ ਇਸਟੇਟ ਮਾਰਕੀਟ 'ਚ ਇਨਵੈਸਟ ਕਰਨ ਲਈ ਅਟਰੈਕਟ ਕੀਤਾ ਜਾ ਸਕੇ ਅਤੇ ਇਹ ਫੋਰਨ ਇਨਵੈਸਟਰਸ ਕਿਤੇ ਜਿਹੜੇ ਸਮਾਲ ਟਾਈਮ ਇਨਵੈਸਟਰਸ ਨੇ ਉਹਨਾਂ ਦੀ ਗੱਲ ਨਹੀਂ ਹੋ ਰਹੀ ਇਹ ਗੱਲ ਹੋ ਰਹੀ ਹੈ ਵੱਡੇ ਇੰਸਟੀਟਿਊਸ਼ਨਲ ਇਨਵੈਸਟਰਸ ਦੀ ਜਿਨ੍ਹਾਂ ਦੇ ਕੋਲ ਮਲਟੀ ਮਿਲੀਅਨ ਮਲਟੀ ਬਿਲੀਅਨ ਡਾਲਰ ਕਈ ਵਾਰ ਹੁੰਦੇ ਨੇ ਇਨਵੈਸਟ ਕਰਨ ਵਾਸਤੇ ਇਹਦੇ ਬਾਰੇ ਹੁਣ ਜਿਹੜੀ ਨਵੀਂ ਫੈਡਰਲ ਏਜੰਸੀ ਤਿਆਰ ਕੀਤੀ ਗਈ ਆ ਬਿਲਡ ਕੈਨੇਡਾ ਹੋਮਸ ਜਿਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਵੀ ਕੈਨੇਡਾ ਦੇ ਵਿੱਚ ਵੱਡੇ ਪੱਧਰ 'ਤੇ ਐਟ ਲਾਰਜ ਸਕੇਲ ਅਫੋਰਡੇਬਲ ਹਾਊਸਿੰਗ ਦੀ ਉਸਾਰੀ ਕੀਤੀ ਜਾਵੇ ਉਹਨਾਂ ਦੀ ਜਿਹੜੀ CEO ਹੈਗੀ ਨੇ ਐਨਾ ਬਾਇਲਾਓ ਉਹ ਪਿਛਲੇ ਦਿਨਾਂ ਤੋਂ ਕੈਨੇਡਾ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਦੌਰਾ ਕਰ ਰਹੇ ਨੇ ਉਹ ਵੱਖੋ ਵੱਖਰੀਆਂ ਕਾਨਫਰੰਸਿਸ ਅਤੇ ਫੋਰਮਸ ਦੇ ਵਿੱਚ ਹਿੱਸਾ ਲੈ ਰਹੇ ਨੇ ਕੱਲ੍ਹ ਟੋਰੋਂਟੋ ਦੇ ਵਿੱਚ ਇੱਕ ਫੋਰਮ ਦੇ ਵਿੱਚ ਉਹ ਸ਼ਾਮਿਲ ਸੀਗੇ ਉੱਥੇ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜਿਹੜੇ ਅਕਸਰ ਗੱਲ ਹੁੰਦੀ ਹੈ ਨਾ ਵੀ ਕੈਨੇਡਾ ਦੇ ਵਿੱਚ ਅਸੀਂ ਅਫੋਰਡੇਬਲ ਹਾਊਸਿੰਗ ਨੂੰ ਕਿਵੇਂ ਯਕੀਨੀ ਬਣਾਈਏ ਉਹਦੇ 'ਚ ਆਮ ਤੌਰ 'ਤੇ ਉਹੀ ਗੱਲਾਂ ਰਿਪੀਟ ਹੁੰਦੀਆਂ ਰਹਿੰਦੀਆਂ ਕਿ ਡਿਵੈਲਪਮੈਂਟ ਚਾਰਜਿਸ ਮਿਊਨਿਸਪੈਲਿਟੀਜ਼ ਘਟਾਉਣ ਰੈੱਡ ਟੇਪ ਘਟਾਈ ਜਾਵੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸੋਲਿਊਸ਼ਨਸ ਨੇ ਜਿਨ੍ਹਾਂ ਦੇ ਉੱਪਰ ਕੰਮ ਕੀਤਾ ਜਾਣਾ ਉਹਦੇ ਵਿੱਚ ਫਿਰ ਐਨਾ ਬਾਇਲਾਓ ਨੇ ਗੱਲ ਕੀਤੀ ਆ ਕਿ ਆਟਵਾ ਨੂੰ ਫੈਡਰਲ ਸਰਕਾਰ ਨੂੰ ਟੈਕਸ ਰਿਫੋਰਮ ਕਰਨ ਦੀ ਜ਼ਰੂਰਤ ਹੈ ਵੱਡੇ ਫੋਰਨ ਇਨਵੈਸਟਰਸ ਨੂੰ ਅਟਰੈਕਟ ਕਰਨ ਦੇ ਲਈ ਵੱਡੀਆਂ ਤਬਦੀਲੀਆਂ ਟੈਕਸ ਸਟਰਕਚਰ ਦੇ ਵਿੱਚ ਕਰਨੀਆਂ ਪੈਣਗੀਆਂ
ਯਾ ਸੋ ਉਹਨਾਂ ਨੇ ਸਪੈਸੀਫਿਕਲੀ ਇਹ ਦੱਸਿਆ ਨਹੀਂ ਵੀ ਕਿਹੜੇ ਕਿਹੜੇ ਟੈਕਸ ਰਿਫੋਰਮਸ, ਪਰ ਸੋਰਸਿਸ ਮੁਤਾਬਕ ਦੋ ਪ੍ਰਮੁੱਖ ਮੰਗਾਂ ਰਹੀਆਂ ਨੇ ਅਜੇ ਤੱਕ ਇੰਸਟੀਟਿਊਸ਼ਨਲ ਇਨਵੈਸਟਰਸ ਦੀਆਂ ਜਿਹੜੇ ਵਿਦੇਸ਼ੀ ਮੁਲਕਾਂ ਦੇ ਵਿੱਚ ਨੇ, ਉਹਨਾਂ ਦੋ ਕੰਸਰਨਸ ਨੇ ਵੱਡੇ। ਇੱਕ ਤਾਂ ਹੈ ਕੈਨੇਡਾ ਵੱਲੋਂ ਜਿਹੜਾ ਵਿਦਹੋਲਡਿੰਗ ਟੈਕਸ ਲਗਾਇਆ ਜਾਂਦਾ ਵੀ ਜੇਕਰ ਕੋਈ ਫੋਰਨ ਇਨਵੈਸਟਰ, ਕੋਈ ਇੰਸਟੀਟਿਊਸ਼ਨਲ ਇਨਵੈਸਟਰ ਇੱਥੇ ਆ ਕੇ ਕੋਈ ਇਨਵੈਸਟਮੈਂਟ ਕਰਦਾ, ਉਹਨਾਂ ਨੂੰ ਕੋਈ ਇੱਥੋਂ ਪ੍ਰੋਫਿਟ ਜਨਰੇਟ ਹੁੰਦਾ, ਜੇ ਉਹ ਪੈਸੇ ਰੀਪੈਟਰੀਏਟ ਕਰਨਾ ਚਾਹੁਣ ਵੀ ਇੱਥੇ ਜਿਹੜੇ ਉਹਨਾਂ ਨੇ ਮੁਨਾਫਾ ਕਮਾਇਆ ਉਹ ਪੈਸੇ ਆਪਣੇ ਮੁਲਕ ਵਾਪਸ ਲੈ ਕੇ ਜਾਣਾ ਚਾਹੁੰਦੇ ਨੇ, ਉਹਦੇ ਉੱਤੇ ਵਿਦਹੋਲਡਿੰਗ ਟੈਕਸ ਲੱਗਦਾ ਤੇ ਸਮਟਾਈਮਸ ਇਟਸ ਅਪ ਟੂ 25%, ਤੇ ਇਹ ਜ਼ਿਆਦਾਤਰ ਇੰਸਟੀਟਿਊਸ਼ਨਲ ਇਨਵੈਸਟਰਸ ਦੇ ਉੱਤੇ ਲੱਗਦਾ। ਸੋ ਇਹ ਚੀਜ਼ ਬਹੁਤ ਚੁਭਦੀ ਹੈ ਇੰਸਟੀਟਿਊਸ਼ਨਲ ਇਨਵੈਸਟਰਸ ਨੂੰ, ਇਸ ਕਰਕੇ ਉਹ ਗੁਰੇਜ਼ ਕਰਦੇ ਨੇ ਕੈਨੇਡਾ ਦੇ ਵਿੱਚ ਆ ਕੇ ਨਿਵੇਸ਼ ਕਰਨ ਤੋਂ।
ਜਿਹੜਾ ਇਹ 25% ਦਾ ਵਿਦਹੋਲਡਿੰਗ ਟੈਕਸ ਹੈ, ਜਿਵੇਂ ਅਮਰੀਕਾ ਵਰਗੀਆਂ ਕੰਟਰੀਜ਼ ਨੇ ਉਹਨਾਂ ਨਾਲ, ਕਿਉਂਕਿ ਟੈਕਸ ਟ੍ਰੀਟੀਜ਼ ਨੇ ਉੱਥੋਂ ਦੇ ਇਨਵੈਸਟਰਸ ਵਾਸਤੇ, ਇਹ ਜਿਹੜਾ ਟੈਕਸ ਦੀ ਜਿਹੜੀ ਬਰਡਨ ਆ ਉਹ ਘੱਟ ਜਾਂਦਾ। ਪਰ ਵਾਸੂ ਜੀ, ਹੁਣੇ ਪ੍ਰਧਾਨ ਮੰਤਰੀ ਜਦੋਂ ਸਾਊਥ ਅਫਰੀਕਾ ਗਏ ਸੀ G20 ਲਈ, ਉਹ ਤੋਂ ਪਹਿਲਾਂ UAE ਹੁੰਦੇ ਗਏ ਸੀ। UAE ਵਰਗੇ ਮੁਲਕ ਹੋਏ, ਸਿੰਗਾਪੁਰ ਵਰਗੇ ਮੁਲਕ ਹੋਏ, ਜਿਨ੍ਹਾਂ ਦੇ ਕੋਲ ਤਕੜਾ ਸੋਵਰਨ ਵੈਲਥ ਫੰਡ ਹੈਗਾ, ਜਿਨ੍ਹਾਂ ਦੇ ਕੋਲ ਮਲਟੀ ਬਿਲੀਅਨ ਡਾਲਰ ਦੀ ਇਨਵੈਸਟਮੈਂਟ ਕਰਨ ਦੀ ਕਪੈਸਿਟੀ ਹੈਗੀ ਆ, ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਕੋਈ ਟੈਕਸ ਦੀ ਅੰਡਰਸਟੈਂਡਿੰਗ ਹੈ ਨਹੀਂ। ਸੋ ਜੇ ਉਹ ਇੱਥੇ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਕਰਦੇ ਨੇ ਕੈਨੇਡੀਅਨ ਰੀਅਲ ਇਸਟੇਟ ਦੇ ਵਿੱਚ, ਅਤੇ ਜੇ ਉਹ ਇਸ ਤਰ੍ਹਾਂ ਦੇ ਕੋਈ ਅਫੋਰਡੇਬਲ ਰੈਂਟਲ ਹਾਊਸਿੰਗ ਦੇ ਯੂਨਿਟਸ ਬਣਾਉਂਦੇ ਨੇ, ਜੋ ਉਹਦੇ ਵਿੱਚੋਂ ਜਿਹੜਾ ਵੀ ਮੁਨਾਫਾ ਉਹ ਲੈ ਕੇ ਜਾਂਦੇ ਨੇ ਵਾਪਸ, ਉਹਦੇ ਉੱਪਰ ਉਹਨਾਂ ਨੂੰ ਰਾਈਟ ਅਵੇ ਵਿਦਹੋਲਡਿੰਗ ਟੈਕਸ ਦੇਣਾ ਪੈਣਾ। ਇੱਕ ਤਾਂ ਗੱਲ ਇਹ ਹੈ ਵੀ ਇਹਦੀ ਤਬਦੀਲੀ ਹੋਵੇ, ਦੂਜੀ ਗੱਲ ਹੈਗੀ ਹੈ ਵੀ ਓਵਰਆਲ ਵਾਸੂ ਜੀ ਜਿਹੜੀ ਰੈਂਟਲ ਅਪਾਰਟਮੈਂਟ ਦੀ ਕੰਸਟਰਕਸ਼ਨ ਆ ਉਹਦੇ ਵਿੱਚ ਟੈਕਸ ਇਨਸੈਂਟਿਵਸ ਦਿੱਤੇ ਜਾਣ, ਤਾਂ ਕਿ ਇੱਕ ਇਨਕਰੇਜਮੈਂਟ ਹੋਵੇ ਇਨਵੈਸਟਰਸ ਨੂੰ ਕਿ ਅਸੀਂ ਪੈਸੇ ਰੈਂਟਲ ਅਕੋਮੋਡੇਸ਼ਨ ਦੇ ਵਿੱਚ ਇਨਵੈਸਟ ਕਰੀਏ, ਕਿਉਂਕਿ ਇਸ ਵੇਲੇ ਜਿਹੜਾ ਵੀ ਕੋਈ, ਭਾਵੇਂ ਉਹ ਡੋਮੈਸਟਿਕ ਇਨਵੈਸਟਰ ਹੋਵੇ ਭਾਵੇਂ ਉਹ ਫੋਰਨ ਇਨਵੈਸਟਰ ਹੋਵੇ, ਜੇ ਉਹ ਰੈਂਟਲ ਮਾਰਕੀਟ ਦੇ ਵਿੱਚ ਇਨਵੈਸਟ ਕਰਦਾ ਤਾਂ ਤੁਹਾਡੇ ਪੈਸੇ ਬੇਸਿਕਲੀ ਕੈਪੀਟਲ ਉੱਥੇ ਬਲੌਕ ਹੋ ਗਈ। ਇੱਦਾਂ ਤਾਂ ਹੈ ਨਹੀਂ ਵੀ ਤੁਸੀਂ ਪ੍ਰੋਜੈਕਟ ਬਣਾਇਆ ਅਤੇ ਵੇਚ ਕੇ ਨਿਕਲ ਗਏ ਐਂਡ ਯੂ ਗੈਟ ਯੂਅਰ ਮਨੀ ਐਂਡ ਯੂਅਰ ਪ੍ਰੋਫਿਟ ਆਊਟ। ਜਿਹੜਾ ਵੀ ਕੋਈ ਵਿਅਕਤੀ ਰੈਂਟਲ ਬਿਲਡਿੰਗਸ ਦੇ ਵਿੱਚ ਇਨਵੈਸਟ ਕਰੇਗਾ ਉਹਨੂੰ ਲੌਂਗ ਟਰਮ ਦੇ ਵਾਸਤੇ ਆਪਣੀ ਕੈਪੀਟਲ ਉੱਥੇ ਬਲੌਕ ਕਰਕੇ ਰੱਖਣੀ ਪਏਗੀ। ਕੈਨੇਡਾ ਦੇ ਵਿੱਚ ਸਮੱਸਿਆ ਹੈ ਕਿ ਰੈਂਟ ਘੱਟਦੇ ਪਏ ਨੇ, ਜਿਹਦੇ ਕਰਕੇ ਜਿਹੜਾ ਰਿਟਰਨ ਆ ਔਨ ਇਨਵੈਸਟਮੈਂਟ ਉਹ ਵੀ ਘੱਟ ਰਿਹਾ, ਇੰਨਾ ਅਟਰੈਕਟਿਵ ਨਹੀਂ ਰਿਹਾ।
ਯਾ ਸੋ ਇਸ ਕਰਕੇ ਐਕਸਪੈਕਟੇਸ਼ਨ ਇਹ ਹੈ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੇ
ਟੈਕਸ ਇਨਸੈਂਟਿਵਸ, ਜੀ
ਟੈਕਸ ਇਨਸੈਂਟਿਵਸ ਵਗੈਰਾ ਫੈਡਰਲ ਸਰਕਾਰ ਵੱਲੋਂ ਦਿੱਤੇ ਜਾਣ
ਜੀ।
ਸੋ ਇਹ ਸੋਰਸਿਸ ਮੁਤਾਬਕ ਇਹ ਪ੍ਰਮੁੱਖ ਦੋ ਐਕਸਪੈਕਟੇਸ਼ਨਸ ਨੇ। ਤੁਸੀਂ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਜਦੋਂ UAE ਗਏ ਸਨ ਉੱਥੇ ਉਹਨਾਂ ਨੇ ਇੱਕ ਡੀਲ ਵੀ ਸਾਈਨ ਕੀਤੀ ਹੈ ਕਿ ਉਹਨਾਂ ਨੇ ਟੈਕਸ ਬਾਰੇ ਜਿਹੜੀ ਉਹ ਗੱਲ ਸੀ ਕਿ ਜਿਹੜੇ ਕੋਈ ਇੰਸਟੀਟਿਊਸ਼ਨਲ ਇਨਵੈਸਟਰਸ ਹੋਣ ਜਿਹੜੇ ਸੋਵਰਨ ਫੰਡਸ ਵਗੈਰਾ UAE ਦੇ ਇੱਥੇ ਆ ਕੇ ਇਨਵੈਸਟ ਕਰਨਾ ਚਾਹੁੰਦੇ ਨੇ
ਜੀ,
ਟੈਕਸ ਵਾਈਜ਼ ਉਹਨਾਂ ਨੂੰ ਇੱਕ ਪ੍ਰਿਡਿਕਟੇਬਲ ਮਾਹੌਲ ਜਿਹੜਾ ਮੁਹੱਈਆ ਕਰਵਾਇਆ ਜਾਵੇ ਵੀ ਸਰਕਾਰ ਦੀਆਂ ਨੀਤੀਆਂ ਤੁਹਾਡੇ ਫੇਵਰ 'ਚ ਰਹਿਣਗੀਆਂ, ਐਡਵਰਸ ਨਹੀਂ ਹੋ ਜਾਣਗੀਆਂ
ਜੀ।
ਸੋ ਇਹ ਸ਼ਾਇਦ ਗੱਲ ਸਾਰੀ ਉੱਥੋਂ ਹੀ ਨਿਕਲ ਰਹੀ ਹੈ
ਜੀ ਜੀ ਜੀ,
ਕਿ ਫੈਡਰਲ ਸਰਕਾਰ ਹੁਣ ਜਿਹੜੇ ਫੋਰਨ ਇੰਸਟੀਟਿਊਸ਼ਨਲ ਇਨਵੈਸਟਰਸ ਨੇ ਉਹਨਾਂ ਨੂੰ ਲਿਆਉਣਾ ਚਾਹੁੰਦੀ ਹੈ ਆਪਣੇ ਮੁਲਕ ਦੇ ਵਿੱਚ ਇੱਥੇ ਇਨਵੈਸਟ ਕਰਨ ਲਈ, ਕਿਉਂਕਿ ਪ੍ਰਧਾਨ ਮੰਤਰੀ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਜਾ ਰਹੇ ਨੇ, ਉੱਥੇ ਜਾ ਕੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਵੱਡੇ ਜਿਹੜੇ ਇਨਵੈਸਟਰਸ ਨੇ ਉਹਨਾਂ ਨੂੰ ਕਹਿ ਰਹੇ ਨੇ ਕੈਨੇਡਾ ਦੇ ਵਿੱਚ ਆ ਕੇ ਇਨਵੈਸਟ ਕਰੋ
ਜੀ।
ਸੋ ਇਸ ਕਰਕੇ ਉਹਨਾਂ ਵਾਸਤੇ ਜਿਹੜੇ ਟੈਕਸ ਚੇਂਜਸ ਨੇ ਦੇ ਸੀਮ ਟੂ ਬੀ ਔਨ ਦਾ ਕਾਰਡਸ, ਤੇ ਲੱਗ ਰਿਹਾ ਵੀ ਸਰਕਾਰ ਆਉਂਦੇ ਦਿਨਾਂ ਦੇ ਵਿੱਚ ਇਹ ਚੇਂਜਸ ਕਰੇਗੀ
ਕਰੇਗੀ,
ਤੇ ਸ਼ਾਇਦ ਉਧਰ ਨੂੰ ਹੀ ਇਸ਼ਾਰਾ ਕੀਤਾ ਹੈ ਐਨਾ ਬਿਲੌ ਨੇ।
ਮਾਸਟਰ ਜੀ ਦੇਖੋ, ਪਹਿਲਾਂ ਕੀ ਸੀਗਾ ਨਾ, ਕੈਨੇਡਾ ਦੀ ਰੀਅਲ ਇਸਟੇਟ ਮਾਰਕੀਟ ਦੇ ਵਿੱਚ ਕਿਸੇ ਵੀ ਇਨਵੈਸਟਰ ਵਾਸਤੇ, ਬੀਟ ਫੋਰਨ ਔਰ ਡੋਮੈਸਟਿਕ, ਉਹਦੇ ਲਈ ਇੱਕ ਬਹੁਤ ਵੱਡਾ ਇਨਸੈਂਟਿਵ ਸੀ, ਰਿਟਰਨ ਬੜੇ ਜ਼ਬਰਦਸਤ ਸੀਗੇ।
ਹਾਂਜੀ,
ਸਪੈਸ਼ਲੀ ਜੇ ਕੋਈ ਕੰਡੋਮੀਨੀਅਮ ਦੀ ਬਿਲਡਿੰਗ ਹਾਈ ਰਾਈਜ਼ ਟਾਵਰ ਉਸਾਰਦਾ ਸੀ, ਉਹਦੇ ਵਿੱਚ ਸਿਟੀ ਤੋਂ ਜਦੋਂ ਅਪਰੂਵਲ ਲਈ, ਸਿਟੀ ਨੇ ਕਹਿਣਾ ਅੱਛਾ ਜੀ ਇਹਦੇ ਵਿੱਚ 300 ਯੂਨਿਟ ਨੇ, 300 ਦੇ ਵਿੱਚੋਂ ਤੁਹਾਨੂੰ 20% ਜਾਂ 15% ਅਫੋਰਡੇਬਲ ਰੈਂਟਲ ਯੂਨਿਟ ਰੱਖਣੇ ਪੈਣਗੇ। ਤਾਂ ਵੀ 15% ਅਫੋਰਡੇਬਲ ਰੈਂਟਲ ਯੂਨਿਟ ਰੱਖਣ ਦੇ ਬਾਵਜੂਦ ਜਿਹੜਾ ਬਾਕੀ ਦਾ ਤੁਸੀਂ ਬਿਲਡਿੰਗ ਨੂੰ ਵੇਚ ਕੇ ਮੁਨਾਫਾ ਉਹਦੇ ਵਿੱਚੋਂ ਚੰਗਾ ਖਾਸਾ ਨਿਕਲ ਆਉਂਦਾ ਸੀ, ਐਂਡ ਯੂ ਕੁਡ 5 ਸਾਲ ਦੇ ਅੰਦਰ ਅੰਦਰ ਜਿਹੜੀ ਕੈਪੀਟਲ ਤੁਸੀਂ ਇਨਵੈਸਟ ਕਰਦੇ ਸੀ ਉਹ ਵਿਦ ਪ੍ਰੋਫਿਟ ਤੁਸੀਂ ਉਹਨੂੰ ਕੱਢ ਕੇ ਵਾਪਸ ਉਹਦੇ ਵਿੱਚੋਂ ਪੈਸੇ ਨੂੰ ਤੁਸੀਂ ਬੇਸਿਕਲੀ ਯੂ ਕੁਡ ਵਾਸ਼ ਯੂਅਰ ਹੈਂਡਸ ਆਫ ਦਾ ਪ੍ਰੋਜੈਕਟ ਐਂਡ ਡਨ ਵਿਦ ਇਟ। ਪਰ ਹੁਣ ਹਾਲਾਤ ਬਹੁਤ ਬਦਲ ਗਏ ਨੇ, ਇਹੀ ਰੀਜ਼ਨ ਹੈ ਕਿ ਈਵਨ ਜਿਹੜੇ ਕਈ ਡੋਮੈਸਟਿਕ ਬਿਲਡਰਸ ਵੀ ਨੇ ਉਹਨਾਂ ਨੇ ਆਪਣੇ ਪ੍ਰੋਜੈਕਟ ਕਿੰਨੇ ਕੈਂਸਲ ਕੀਤੇ ਨੇ ਪਿਛਲੇ ਸਮੇਂ 'ਚ। ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜਾ ਕੈਪ ਰੇਟ ਹੈਗਾ, ਕੈਨੇਡਾ ਛੱਡੀਏ ਟੋਰੋਂਟੋ ਵੈਨਕੂਵਰ ਜਿਹੜੀਆਂ ਮੇਨ ਦੋ ਮਾਰਕੀਟਸ ਅਟਰੈਕਟਿਵ ਨੇ, ਜਿਹੜਾ ਯੀਲਡ ਹੈਗੀ ਆ ਵੀ ਜੇ ਕਿਸੇ ਬੰਦੇ ਨੇ ਮੰਨ ਲਓ $1 million ਲਾ ਕੇ ਜਾਂ $1 million ਤਾਂ ਕੀ ਮਿਲਦਾ, ਖੈਰ ਜੇ ਕਿਸੇ ਨੇ $100 million ਲਾ ਕੇ ਕੋਈ ਬਿਲਡਿੰਗ ਉਸਾਰੀ ਆ, $200 million ਲਾ ਕੇ ਬਿਲਡਿੰਗ ਉਸਾਰੀ, ਉਹਨੂੰ 4-4.5% ਦਾ ਰਿਟਰਨ ਮਿਲਦਾ ਜੇ ਉਹ ਰੈਂਟਲ ਬਿਲਡਿੰਗ ਬਣਾਉਂਦਾ। ਅਗਲਾ ਸੋਚਦਾ ਯਾਰ ਮੈਂ ਅਮਰੀਕਾ ਦੇ ਜੇ ਟ੍ਰੈਜਰੀ ਬੌਂਡਸ ਹੀ ਖਰੀਦ ਲਵਾਂ, ਉਹਨਾਂ ਦੇ ਵਿੱਚ ਰਿਸਕ ਵੀ ਘੱਟ ਆ ਅਤੇ ਯੀਲਡ ਉੱਥੇ ਵੀ ਇੰਨੀ ਕੀ ਮਿਲ ਜਾਣੀ ਆ। ਸੋ ਇਸ ਕਰਕੇ ਕੈਨੇਡੀਅਨ ਰੀਅਲ ਇਸਟੇਟ ਦੇ ਵਿੱਚ, ਡਿਵੈਲਪਮੈਂਟ ਸੈਕਟਰ ਦੇ ਵਿੱਚ ਜਿਹੜੀ ਉਹ ਫਲੋ ਆਫ ਕੈਪੀਟਲ ਸੀ ਉਹ ਬਹੁਤ ਘੱਟ ਗਿਆ ਹੋਇਆ।
ਹਾਂ, ਅਤੇ ਜਦੋਂ UAE ਵਾਲੀ ਗੱਲ ਹੋਈ ਸੀ ਉਦੋਂ ਇਹ ਵੀ ਕਿਹਾ ਗਿਆ ਸੀ ਕੈਨੇਡਾ ਵੱਲੋਂ ਕਿ ਸਾਡੀ ਇਹ ਜਾਣਕਾਰੀ ਹੈ ਵੀ ਕੈਨੇਡੀਅਨ ਸਰਕਾਰ ਨੂੰ ਪਤਾ ਕਿ ਜਿਹੜੇ ਯੂ ਏ ਈ ਦੇ ਸੋਵਰਨ ਫੰਡਸ ਨੇ ਉਹ ਵੀ ਆਪਣੀ ਜਿਹੜੀ ਇਨਵੈਸਟਮੈਂਟ ਆ ਉਹ ਅਮਰੀਕਾ ਦੇ ਵਿੱਚੋਂ ਬਾਹਰ ਦੇ ਵਾਂਟ ਟੂ ਡਾਇਵਰਸੀਫਾਈ ਅਵੇ ਫਰੋਮ ਦੀ ਯੂ ਐਸ
ਹਾਂਜੀ
ਸੋ ਯੂ ਐਸ ਦੇ ਵਿੱਚ ਯੈਸ ਉਹ ਬੜਾ ਲੱਗਦਾ ਵੀ ਟ੍ਰੈਜਰੀ ਬੋਂਡਸ ਦੇ ਵਿੱਚ ਇਨਵੈਸਟ ਕਰ ਲਓ ਬਟ ਜੋ ਉੱਥੇ ਦਾ ਪੋਲੀਟੀਕਲ ਮਾਹੌਲ ਆ ਉਹ ਅਨਪ੍ਰੈਡਿਕਟੇਬਿਲਿਟੀ ਤੋਂ ਜਿਹੜੇ ਸੋਵਰਨ ਫੰਡਸ ਵੀ ਪਰੇਸ਼ਾਨ ਨੇ
ਜੀ ਜੀ
ਸੋ ਉਹਦੇ ਵਿੱਚ ਕੈਨੇਡਾ ਨੂੰ ਇੱਕ ਓਪਰਚੁਨਿਟੀ ਨਜ਼ਰ ਆ ਰਹੀ ਹੈ ਇਸ ਕਰਕੇ ਦੇਖੋ ਜਿਹੜੀ ਤੁਸੀਂ ਪਹਿਲਾਂ ਗੱਲ ਮੈਨਸ਼ਨ ਕੀਤੀ ਵੀ ਪਹਿਲਾਂ ਕੀ ਸੀ ਵੀ ਤੁਸੀਂ ਇਨਵੈਸਟ ਕਰਦੇ ਸੀ ਰੀਅਲ ਇਸਟੇਟ ਦੇ ਵਿੱਚ ਰਿਟਰਨ ਸ਼ਾਨਦਾਰ ਆਉਂਦੀਆਂ ਸੀ ਅਤੇ ਤੁਹਾਨੂੰ ਫਿਰ ਇੱਦਾਂ ਵੱਖੋ ਵੱਖਰੇ ਮੁਲਕਾਂ ਜਾ ਕੇ ਆਪਣਾ ਪ੍ਰੋਡਕਟ ਵੇਚਣਾ ਨਹੀਂ ਸੀ ਪੈ ਰਿਹਾ ਸੋ ਜਾਂ ਤਾਂ ਤੁਹਾਡਾ ਪ੍ਰੋਡਕਟ ਬੜਾ ਸ਼ਾਨਦਾਰ ਹੋਵੇ ਜਾਂ ਫਿਰ ਉੱਥੇ ਡੀਲ ਬੜੀ ਅਟਰੈਕਟਿਵ ਹੋਵੇ
ਬਿਲਕੁਲ
ਸੋ ਹੁਣ ਸਾਨੂੰ ਆਪਣੀ ਡੀਲ ਥੋੜ੍ਹੀ ਹੋਰ ਅਟਰੈਕਟਿਵ ਕਰਨੀ ਪੈ ਰਹੀ ਹੈ ਕਿਉਂਕਿ ਪ੍ਰੋਡਕਟ ਐਜ਼ ਇਨ ਰੀਅਲ ਇਸਟੇਟ ਐਜ਼ ਅ ਪ੍ਰੋਡਕਟ ਉਹ ਹੁਣ ਉਨਾ ਲੂਕਰੇਟਿਵ ਰਿਹਾ ਨਹੀਂ
ਵਾਸੂ ਜੀ ਰੀਅਲ ਇਸਟੇਟ ਇੰਨੀ ਲੂਕਰੇਟਿਵ ਸੀ ਕਿ ਕੈਨੇਡਾ ਦੇ ਵਿੱਚ ਇੱਥੇ ਵੈਨਕੂਵਰ 'ਚ ਸਪੈਸ਼ਲੀ ਹੋਟਲ ਨਹੀਂ ਬਣੇ ਪਿਛਲੇ 10 ਸਾਲਾਂ 'ਚ ਜਿਹੜੇ ਵੀ ਕਿਸੇ ਇਨਵੈਸਟਰ ਨੇ ਅਗਲਾ ਸੋਚੇ ਹੋਟਲ ਬਣਾ ਕੇ ਮੈਂ ਕਿਉਂ ਆਪਣੇ ਪੈਸੇ ਇਹਨੂੰ ਓਪਰੇਟ ਕਰੂੰ ਆਪਣੇ ਪੈਸੇ ਲੋਕ ਇਨ ਕਰਕੇ ਕਾਹਨੂੰ ਰੱਖਣੇ ਇੱਕ ਟਾਵਰ ਬਣਾਓ ਕੰਡੋਮੀਨੀਅਮ ਦੀ ਟਾਵਰ ਬਣਾਓ ਉਹ ਲੱਗੇ ਹੱਥ ਵਿਕ ਜਾਣੀ ਆ ਉਹਦੇ ਵਿੱਚੋਂ ਮੁਨਾਫਾ ਵੀ ਚੰਗਾ ਆ ਜਾਣਾ ਆਪਣੇ ਪੈਸੇ ਕੱਢੋ ਅਤੇ ਉਹਨੂੰ ਕਿਤੇ ਹੋਰ ਇਨਵੈਸਟ ਕਰੋ ਦੈਟ ਇਜ਼ ਵਨ ਆਫ ਦਾ ਮੇਜਰ ਰੀਜ਼ਨਸ ਕਿ ਆਪਣੇ ਜਦੋਂ ਵੀ ਆ ਰਿਪੋਰਟਾਂ ਆਉਂਦੀਆਂ ਹੁਣ 2026 ਫੀਫਾ ਵਰਲਡ ਕੱਪ ਦੇ ਕੰਟੈਕਸਟ 'ਚ ਕਿ ਸਾਡੇ ਕੋਲ ਜੀ ਹੋਟਲਸ ਦੀ ਬੜੀ ਸ਼ੋਰਟੇਜ ਹੋਣੀ ਆ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਕੋਰ ਵੈਨਕੂਵਰ ਦੇ ਵਿੱਚ ਜੇ ਵੇਖੀਏ ਤਾਂ ਹੋਟਲ ਕਪੈਸਿਟੀ ਦੇ ਵਿੱਚ ਵਾਧਾ ਹੋਇਆ ਹੀ ਕੋਈ ਨਹੀਂ ਐਂਡ ਦਾ ਮੇਜਰ ਰੀਜ਼ਨ ਫੋਰ ਦੈਟ ਇਜ਼ ਜਿੱਦਾਂ ਦੇ ਰਿਟਰਨਸ ਤੁਹਾਨੂੰ ਆਹ ਕੰਡੋਮੀਨੀਅਮ ਡਿਵੈਲਪਮੈਂਟ ਦੇ ਵਿੱਚੋਂ ਮਿਲਦੇ ਸੀ
ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਨੈਚੁਰਲ ਰਿਸੋਰਸਿਸ ਸੈਕਟਰ ਦੇ ਕਰਕੇ ਕੈਨੇਡਾ ਦੇ ਵਿੱਚ ਜਿਵੇਂ ਫੈਡਰਲ ਪੱਧਰ 'ਤੇ ਹੋਰ ਇੰਡਸਟਰੀ ਕੋਈ ਖਾਸ ਡਿਵੈਲਪ ਨਹੀਂ ਹੋਈ
ਕਰੈਕਟ
ਉਸੇ ਤਰ੍ਹਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਰੀਅਲ ਇਸਟੇਟ ਦੇ ਕਰਕੇ ਜਿਹੜੇ ਹੋਰ ਸੈਕਟਰ ਸੀਗੇ ਉਹ ਡਿਵੈਲਪ ਨਹੀਂ ਹੋਏ
ਵਾਸੂ ਜੀ ਰੀਅਲ ਇਸਟੇਟ ਸੈਕਟਰ 'ਚ ਪਿਛਲੇ ਸਾਲਾਂ 'ਚ ਚਲੋ ਪਿਛਲੇ 4-5 ਸਾਲ ਜੇ ਕੱਢ ਦਈਏ ਰਿਟਰਨ ਇੱਥੇ ਵੈਨਕੂਵਰ 'ਚ ਇੰਨਾ ਜ਼ਿਆਦਾ ਸੀ ਲੋਕਾਂ ਨੂੰ ਆਪਣਾ ਕੋਰ ਪ੍ਰੋਫੈਸ਼ਨ ਚੰਗਾ ਲੱਗਣਾ ਬੰਦ ਹੋ ਗਿਆ ਸੀ ਅਗਲਾ ਕੋਈ ਡਾਕਟਰ ਉਹ ਸੋਚੇ ਮੈਂ ਇੰਨੀ ਮਗਜ਼ ਖਪਾਈ ਕਰਕੇ ਚਲੋ ਮੈਨੂੰ 3-4 ਲੱਖ ਡਾਲਰ ਜੇ 'ਚੋਂ ਬਣਦੇ ਵੀ ਨੇ ਇੰਨੇ ਪੈਸੇ ਤਾਂ ਮੈਂ ਇੱਕ ਟਾਊਨ ਹਾਊਸ ਪ੍ਰੋਜੈਕਟ ਦੇ ਵਿੱਚ ਸਾਇਲੈਂਟ ਇਨਵੈਸਟਮੈਂਟ ਕੀਤੀ ਇਹ ਤੋਂ ਜ਼ਿਆਦਾ ਪੈਸੇ ਤਾਂ ਉੱਧਰੋਂ ਆ ਗਏ ਅਕਾਊਂਟੈਂਟ ਸੋਚਦਾ ਸੀ ਕਿ ਮੈਂ ਹਰ ਕਿਸੇ ਤੋਂ ਆਪਣੇ ਪੇਪਰ ਵਗੈਰਾ ਮੰਗਵਾਉਣਾ ਫਿਰਦਾ ਵੀ ਮੈਨੂੰ ਆਪਣੇ ਭੇਜੋ ਡੀਟੇਲ ਅਤੇ CRA ਨਾਲ ਡੀਲ ਕਰੋ ਇੰਨੇ ਪੈਸੇ ਤਾਂ ਅਕਾਊਂਟਿੰਗ ਕਰਕੇ ਨਹੀਂ ਬਣਦੇ ਜਿੰਨੇ ਮੈਨੂੰ ਇਸ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰਿਆ ਬਣ ਗਏ ਸੋ ਲੋਕਾਂ ਨੂੰ ਆਪਣਾ ਕੋਰ ਪ੍ਰੋਫੈਸ਼ਨ ਪਸੰਦ ਆਉਣਾ ਬੰਦ ਹੋ ਗਿਆ ਸੀ
ਬਿਲਕੁਲ ਜਿਹੜੇ ਬਹੁਤ ਸਾਰੇ ਸਾਡੇ ਲਿਸਨਰਸ ਪੰਜਾਬ ਤੋਂ ਆਏ ਨੇ
ਜੀ
ਦੇ ਵੁੱਡ ਰਿਲੇਟ ਵਿਦ ਦਿਸ ਕਿ ਅਰਲੀ 2000s ਦੇ ਵਿੱਚ ਪੰਜਾਬ ਦੇ ਵਿੱਚ ਵੀ ਇੱਦਾਂ ਹੀ ਹੋਇਆ ਸੀ ਲੋਕਾਂ ਨੂੰ ਆਪਣਾ ਕਿੱਤਾ ਪਸੰਦ ਆਉਣਾ ਬੰਦ ਹੋ ਗਿਆ ਸੀ ਸਾਰੇ ਰੀਅਲ ਇਸਟੇਟ ਡਿਵੈਲਪਰ ਬਣ ਗਏ ਸਾਰੇ ਉੱਥੇ ਪ੍ਰੋਪਰਟੀ ਡੀਲਰ ਬਣ ਗਏ ਸੀ ਤੇ ਪਲਾਟ ਕੱਟ ਕੱਟ ਕੇ ਵੇਚਣੇ ਸ਼ੁਰੂ ਕਰਤੇ ਬਿਆਨਾਂ ਕਰਕੇ ਇੱਧਰ ਉੱਧਰ ਸੋ ਸਾਰੇ ਹੀ ਇਸ ਕੰਮ ਦੇ ਵਿੱਚ ਪੈ ਗਏ ਸੀ ਬਹੁਤਿਆਂ ਨੇ ਆਪਣੀ ਜਿਹੜੇ ਵਪਾਰਕ ਜਿਹੜੇ ਕਿੱਤੇ ਸੀ ਉਹ ਖਰਾਬ ਕਰ ਲਏ ਉੱਤੋਂ ਧਿਆਨ ਭਟਕਾ ਲਿਆ
ਬਿਲਕੁਲ
ਤੇ ਬਹੁਤ ਸਾਰਿਆਂ ਨੇ ਆਪਣੀ ਕਿਸਾਨੀ ਵੀ ਆਪਣਾ ਜਿਹੜਾ ਐਗਰੀਕਲਚਰ ਵੀ ਉਹਨਾਂ ਵਿੱਚੋਂ ਉਹ ਵੀ ਸਾਰੇ
ਪ੍ਰੋਪਰਟੀ ਡੀਲਰ
ਹੀ ਬਣ ਗਏ ਵੀ ਆਪਾਂ ਇੱਥੇ ਡਿਵੈਲਪਮੈਂਟ ਕਰਦੇ ਹਾਂ ਜ਼ਮੀਨ ਵਿੱਚੋਂ ਬਸ ਇੱਧਰ ਉੱਧਰ ਸੋ ਉਸ ਚੱਕਰ ਦੇ ਜਿਹੜਾ ਕੋਰ ਬਿਜ਼ਨਸ ਸੀ ਉਹ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਤੋਂ ਬਾਅਦ ਪ੍ਰੋਪਰਟੀ ਦਾ ਕੰਮ ਠੱਪ ਹੋ ਗਿਆ ਤੇ ਜਿਹੜੇ ਕਿੱਤੇ ਰਹੇ ਨਹੀਂ
ਕਿੱਤੇ ਰਹੇ
ਫਿਰ ਇਸ ਕਰਕੇ ਹੁਣ ਪੰਜਾਬ ਦੀ ਜੋ ਸਥਿਤੀ ਹੈ ਸਾਰੇ ਉਸ ਤੋਂ ਜਾਣੂ ਨੇ
ਨਾ ਕਿੱਤੇ ਰਹੇ ਤੇ ਨਾ ਉਹਨਾਂ ਕਿੱਤਿਆਂ ਨੂੰ ਅੱਗੇ ਤੋਰਨ ਦੇ ਵਾਸਤੇ ਜਿਸ ਤਰ੍ਹਾਂ ਦਾ ਤੁਹਾਨੂੰ ਇੱਕ ਜਜ਼ਬਾ ਚਾਹੀਦਾ ਹੁੰਦਾ ਕਿਉਂਕਿ ਉਹ ਸਾਰੀਆਂ ਚੀਜ਼ਾਂ ਬੇਸਲਾਈਨ ਹਿਲ ਗਈ ਨਾ
ਐਗਜੈਕਟਲੀ
ਅੱਛਾ ਕੱਲ ਜਿਹੜੀ ਇੱਕ ਗੱਲ ਐਨਾ ਬਾਇਲਾਓ ਨੇ ਹੋਰ ਆਖੀ ਆ ਕਹਿੰਦੇ ਇੱਕ ਇਹ ਵੀ ਬੜਾ ਜ਼ਰੂਰੀ ਹੈ ਕਿ ਜਿੰਨੇ ਵੱਖੋ ਵੱਖਰੇ ਲੈਵਲਸ ਆਫ ਗਵਰਨਮੈਂਟਸ ਨੇ ਉਹਨਾਂ ਦੇ ਵਿੱਚ ਵੀ ਇਕਸਾਰਤਾ ਹੋਵੇ ਵੀ ਇੱਦਾਂ ਨਹੀਂ ਹੋ ਸਕਦਾ ਕਿ ਫੈਡਰਲ ਸਰਕਾਰ ਕਹਿ ਦੇਵੇ ਕਿ ਜੀ ਅਸੀਂ ਘਰਾਂ ਦੇ ਉੱਪਰੋਂ GST ਜਾਂ ਓਨਟੇਰੀਓ ਦੇ ਵਿੱਚ ਜਿਵੇਂ HST ਲੱਗਦੀ ਆ ਉਹ ਹਟਾ ਰਹੇ ਹਾਂ ਅਤੇ ਮਿਊਨਿਸਪੈਲਿਟੀਜ਼ ਆਪਣੀ ਡਿਵੈਲਪਮੈਂਟ ਫੀਸ ਵਧਾ ਦੇਣ ਵੀ ਇੱਦਾਂ ਨਹੀਂ ਉਹ ਇੱਕ ਦੂਜੇ ਤੋਂ ਤੁਸੀਂ ਇੱਦਾਂ ਵਿਰੋਧੀ ਕੰਮ ਨਹੀਂ ਕਰ ਸਕਦੇ ਵੱਖੋ ਵੱਖਰੀਆਂ ਲੈਵਲਸ ਆਫ ਗਵਰਨਮੈਂਟਸ ਨੂੰ ਵੀ ਲੋਕ ਸਟੈਪ ਦੇ ਵਿੱਚ ਕੰਮ ਕਰਨਾ ਪੈਣਾ
ਹਾਂ ਵੀ ਅਸੀਂ ਤਾਂ ਟੈਕਸ ਹਟਾਉਣ ਵਾਲੇ ਹਾਂ ਅਸੀਂ ਤਾਂ ਬਹੁਤ ਚੰਗੇ ਹਾਂ
ਇਹ ਤਾਂ ਬਹੁਤ ਚੰਗੇ ਹਾਂ
ਅਤੇ ਗੰਦੇ ਤਾਂ ਮਿਊਨਿਸਪਲ ਪੋਲੀਟਿਕਸ ਵਾਲੇ ਨੇ ਅਤੇ ਮਿਊਨਿਸਪਲ ਵਾਲੇ ਕਹਿਣਗੇ ਵੀ ਫੈਡਰਲ ਸਰਕਾਰ ਮਾੜੀ ਹੈ ਜਿਹੜੀ ਇਹ ਤੂੰ ਮੈਂ ਤਾਂ ਚੱਲਦੀ ਰਹਿੰਦੀ
ਫਿੰਗਰ ਪੁਆਇੰਟਿੰਗ
ਅਤੇ ਜਦੋਂ ਵੀ ਇਹ ਗੱਲ ਹੁੰਦੀ ਆ ਕਿ ਜਦੋਂ ਆਪਾਂ ਸ਼ੁਰੂਆਤ ਸਭ ਤੋਂ ਪਹਿਲਾਂ ਗੱਲ ਕੀਤੀ ਵੀ ਜਦੋਂ ਵੀ ਹਾਊਸਿੰਗ ਦੇ ਸੋਲਿਊਸ਼ਨ ਬਾਰੇ ਪੁੱਛਿਆ ਜਾਂਦਾ ਸਭ ਤੋਂ ਪਹਿਲਾਂ ਹੀ ਕਿਹਾ ਜਾਂਦਾ ਕਿ ਜੀ ਤਾਲਮੇਲ ਬਿਠਾਇਆ ਜਾਵੇ ਡਿਵੈਲਪਮੈਂਟ ਕੋਸਟ ਚਾਰਜਿਸ ਘਟਾਏ ਜਾਣ ਉਹ ਜਿਹੜੀਆਂ ਰੈਡ ਟੇਪ ਹਟਾਈ ਜਾਵੇ ਜਿਹੜੇ ਪੀਅਰ ਪੋਲੀਅਪ ਕਹਿੰਦੇ ਆ ਵੀ ਜਿਹੜੇ ਗੇਟ ਕੀਪਰਸ ਨੇ ਉਹ ਹਟਾਏ ਜਾਣ ਸੋ ਇਹ ਤਾਂ ਅਸੀਂ ਗੱਲਬਾਤ ਸੁਣਦੇ ਹੀ ਰਹੇ ਹਾਂ ਪਰ ਆਹ ਜਿਹੜੀ ਹੁਣ ਨਵੀਂ ਕਹਿ ਲਓ ਫਰੋਮ ਦਾ ਬਿਜ਼ਨਸ ਸਾਈਡ ਆਫ ਥਿੰਗਸ ਕਿ ਜਿਹੜੀ ਫੋਰਨ ਇਨਵੈਸਟਮੈਂਟ ਜੇ ਤੁਸੀਂ ਇੱਥੇ ਲੈ ਕੇ ਆਉਣੀ ਹੈ ਤਾਂ ਉਹਨਾਂ ਨੂੰ ਕੁਝ ਟੈਕਸ ਇਨਸੈਂਟਿਵ ਵਗੈਰਾ ਦੇਣੇ ਪੈਣਗੇ ਟੈਕਸ ਰਿਫੋਰਮ ਕਰਨਾ ਪਏਗਾ ਇਹਦੇ ਬਾਰੇ ਵੀ ਹੁਣ ਗੱਲ ਹੋਣ ਲੱਗ ਪਈ ਆ ਵਿਦ ਮਾਰਕ ਕਾਰਨੀ ਐਂਟਰਿੰਗ ਦਾ ਪਿਕਚਰ
ਜੀ ਜੀ ਬਿਲਕੁਲ ਵਟਸਐਪ ਤੇ ਮੈਸੇਜ ਆਇਆ ਕਹਿੰਦੇ ਵੀ ਵਾਂਟ ਬੁਰਜ ਖਲੀਫਾ ਇਨ ਸਰੀ
ਬਸ ਠੀਕ
ਬਣ ਜੂਗਾ 50 ਸਾਲ ਤੱਕ ਕੋਈ ਉੱਥੇ 6 ਸਾਲ 'ਚ ਬਣ ਗਿਆ ਸੀ ਵੈਸੇ ਦੁਬਈ 'ਚ
ਪਹਿਲਾਂ ਉਹਦੇ ਨਾਮ 'ਤੇ ਕੰਸਲਟੇਸ਼ਨ ਕਰਨੀ ਆਪਾਂ
ਜੀ 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 ਜੀ
ਖਲੀਫਾ ਤਾਂ ਇੱਥੇ ਆਪਾਂ ਰੱਖ ਹੀ ਨਹੀਂ ਸਕਦੇ
ਜੀ ਜੀ ਜੀ
ਕੈਲੀਫੇਟ ਦਾ ਆਪਾਂ ਇੱਥੇ ਜ਼ਿਕਰ ਕਰਨਾ ਹਾਂ ਨਾਮ ਟਰੰਪ ਵੀਕਐਂਡ ਤੇ ਜਿਹੜਾ ਉਹਨਾਂ ਨੇ ਇੱਕ ਗਾਲਾ ਹੋਸਟ ਕੀਤਾ ਸੀ, ਉਦੋਂ ਜਦੋਂ ਮੀਡੀਆ ਨਾਲ ਗੱਲ ਕਰ ਰਹੇ ਸੀ ਉਸ ਤੋਂ ਪਹਿਲਾਂ, ਤੇ ਉਹਨਾਂ ਨੇ ਕੈਨੇਡਾ ਦੀ ਤਾਰੀਫ ਕੀਤੀ, ਮਾਰਕ ਕਾਰਨੀ ਦੀ ਤਾਰੀਫ ਕੀਤੀ।
ਕੱਲ ਬੋਲੀ ਬਦਲ ਗਏ,
ਕੱਲ ਵਾਈਟ ਹਾਊਸ ਦੇ ਵਿੱਚ ਇੱਕ ਰਾਊਂਡ ਟੇਬਲ ਉਹ ਹੋਸਟ ਕਰ ਰਹੇ ਸੀ, ਤੇ ਉਹਦੇ ਵਿੱਚ ਉਹਨਾਂ ਨੇ ਅਮੈਰੀਕਨ ਐਗਰੀਕਲਚਰ ਸੈਕਟਰ ਵਾਸਤੇ $12 billion ਟੈਰਿਫ ਰਿਲੀਫ ਫੰਡ ਵਜੋਂ ਜਾਰੀ ਕੀਤਾ, ਵੀ ਮੇਰੇ ਤੋਂ ਰਾਹਤ ਤੁਹਾਨੂੰ ਮੈਂ ਦੇ ਰਿਹਾ $12 billion
ਹੀ ਲਗਾਏ ਟੈਰਿਫਸ ਤੋਂ ਫਾਰਮਰਸ ਨੂੰ ਰਾਹਤ ਦੇਣ ਲਈ, ਟਰੰਪ ਵੱਲੋਂ ਹੀ ਅਮਰੀਕਾ ਦੇ ਕਿਸਾਨਾਂ ਲਈ $12 billion ਦਾ ਰਾਹਤ ਪੈਕੇਜ ਲਾਇਆ। ਮੈਂ ਹੀ
ਮਰਜ਼ ਤੇ ਮੈਂ ਹੀ ਦਵਾਂ।
ਹਾਂ,
ਸੋ $12 billion ਕੱਲ ਇਹਨਾਂ ਨੇ ਅਨਾਊਂਸ ਕੀਤੇ, ਕਿਉਂਕਿ ਉੱਥੇ ਕੱਲ ਐਗਰੀਕਲਚਰ ਸੈਕਟਰ ਨੂੰ ਲਵਾਉਣ ਦੀ ਉਹ ਕੋਸ਼ਿਸ਼ ਕਰ ਰਹੇ ਸੀ, ਤੇ ਉੱਥੇ ਉਹਨਾਂ ਨੇ ਕਿਹਾ, ਕਹਿੰਦੇ ਵੀ ਬਹੁਤ ਸਾਰਾ ਫਰਟੀਲਾਈਜ਼ਰ ਮਤਲਬ ਪੋਟੈਸ਼ ਕੈਨੇਡਾ ਤੋਂ ਆਉਂਦਾ, ਕਹਿੰਦੇ ਅਮਰੀਕਾ, ਤੇ ਜੇ ਲੋੜ ਪਈ ਤੇ ਕਹਿੰਦੇ ਅਸੀਂ ਉਹਦੇ ਉੱਤੇ ਬਹੁਤ ਸਿਵੀਅਰ ਟੈਰਿਫ ਲਗਾਵਾਂਗੇ ਇਫ ਵੀ ਹੈਵ ਟੂ, ਤੇ ਕਿਉਂਕਿ ਵੀ ਅਸੀਂ ਆਪਣੇ ਮੁਲਕ ਦੇ ਵਿੱਚ, ਅਮਰੀਕਾ ਦੇ ਵਿੱਚ ਅਸੀਂ ਚਾਹੁੰਦੇ ਵੀ ਫਰਟੀਲਾਈਜ਼ਰ ਪੋਟੈਸ਼ ਇੱਥੇ ਹੀ ਬਣੇ।
95% ਆਫ ਦਾ ਪੋਟੈਸ਼ ਜਿਹੜਾ ਅਮਰੀਕਾ 'ਚ ਵਰਤਿਆ ਜਾਂਦਾ ਉਹ ਕੈਨੇਡਾ ਤੋਂ ਜਾਂਦਾ,
ਕੈਨੇਡਾ ਤੋਂ ਜਾਂਦਾ
95%।
ਹੁਣ ਵਿਜੇ ਜੀ ਗੱਲ ਇਹਦੇ ਨਾਲ ਜੁੜ ਜਾਂਦੀ ਨਿਊਟਰੀਅਨ ਵਾਲੀ।
ਹਾਂ,
ਨਿਊਟਰੀਅਨ ਵਾਲੇ ਜਿਹੜੇ ਕਿ ਕਹਿੰਦੇ ਵੀ ਅਸੀਂ ਸਸਕੈਚੁਅਨ ਤੋਂ ਪੋਟੈਸ਼ ਜਿਹੜੀ ਐਕਸਪੋਰਟ ਕਰਨੀ ਏਸ਼ੀਆਈ ਮਾਰਕੀਟ ਨੂੰ, ਉਹਦੇ ਵਾਸਤੇ $1 billion ਦਾ ਅਸੀਂ ਟਰਮੀਨਲ ਬਣਾਉਣਾ ਹੈ। ਟਰਮੀਨਲ ਅਸੀਂ BC ਦੇ ਵਿੱਚ ਨਹੀਂ ਬਣਾਉਣਾ,
ਅਸੀਂ
ਲੌਂਗ ਵਿਊ ਵਾਸ਼ਿੰਗਟਨ ਸਟੇਟ ਦੇ ਵਿੱਚ ਬਣਾਉਣਾ, ਤੇ ਉਹਨੂੰ ਲੈ ਕੇ ਇਹ ਗੱਲ ਚੱਲਦੀ ਆ ਕਿ ਇਹ ਗੱਲ ਡੇਵਿਡ ਈਬੀ ਨੇ ਕਹੀ ਸੀ ਵੀ ਕੱਲ ਨੂੰ ਜੇ ਅਮਰੀਕਾ ਕੈਨੇਡੀਅਨ ਫਰਟੀਲਾਈਜ਼ਰ ਦੇ ਉੱਤੇ, ਪੋਟੈਸ਼ ਦੇ ਉੱਤੇ ਟੈਰਿਫ ਲਾ ਦੇ ਤੇ ਫਿਰ ਨਿਊਟਰੀਅਨ ਵਾਲੇ ਕਿੱਥੇ ਖੜੇ ਨੇ।
ਪਰ ਬਾਸੂ ਜੀ, ਗੱਲ ਇਹ ਹੈ ਨਾ, ਟਰੰਪ ਦਾ ਟੈਰਿਫ ਲਗਾਉਣ ਦਾ ਮਕਸਦ ਕੀ ਹੁੰਦਾ ਕਿ ਤੁਸੀਂ ਆਪਣੀ ਪ੍ਰੋਡਕਸ਼ਨ, ਆਪਣਾ ਜਿਹੜਾ ਬੇਸ ਹੈ ਅਮਰੀਕਾ 'ਚ ਸਥਾਪਿਤ ਕਰੋ। ਸੋ ਕੀ ਨਿਊਟਰੀਅਨ ਵੱਲੋਂ ਵੀ ਮੇ ਬੀ ਇਹ ਇੱਕ ਦੂਰਅੰਦੇਸ਼ੀ ਆ ਕਿ ਕੋਈ ਸੰਕੇਤ ਅਜਿਹਾ ਹੋਵੇ, ਭਿਣਕ ਅਜਿਹੀ ਪਹਿਲਾਂ ਹੋਵੇ ਕਿ ਦੇਰ ਇਜ਼ ਅ ਪੋਸੀਬਿਲਿਟੀ ਕਿ ਇੱਦਾਂ ਦਾ ਟੈਰਿਫ ਲੱਗਣ ਵਾਲਾ, ਅਤੇ ਅਸੀਂ ਪਹਿਲਾਂ ਹੀ ਅਨਾਊਂਸਮੈਂਟ ਕਰਕੇ ਟਰੰਪ ਨੂੰ ਅਪੀਜ਼ ਕਰਨ ਲਈ ਕਹਿ ਦਈਏ, ਇਸ ਤਾਂ ਆਲਰੇਡੀ ਦੇਖੋ ਜੀ $1 billion ਦੀ ਅਨਾਊਂਸਮੈਂਟ ਐਲਾਨੀ ਬੈਠੇ ਹਾਂ, ਅਤੇ ਟਰੰਪ ਕਹਿ ਦੇਵੇ ਠੀਕ ਹੈ ਜੀ ਨਿਊਟਰੀਅਨ ਦੇ ਉੱਪਰ ਟੈਰਿਫ ਨਹੀਂ, ਬਾਕੀ ਸਾਰਿਆਂ ਨੂੰ ਅਸੀਂ ਬਖਸ਼ਣਾ ਕੋਈ ਨਹੀਂ।
ਪਰ ਉਹ ਤਾਂ ਐਕਸਪੋਰਟ ਟਰਮੀਨਲ ਹੀ ਆ, ਪ੍ਰੋਡਕਸ਼ਨ ਤਾਂ ਫਿਰ ਵੀ ਕੈਨੇਡਾ ਦੇ ਵਿੱਚ ਹੀ ਹੋ ਰਹੀ ਹੈ
ਜੀ,
ਤੇ ਜੋਬਸ ਤਾਂ ਫਿਰ ਵੀ ਇੱਥੇ ਨੇ ਪ੍ਰੋਡਕਸ਼ਨ ਵਾਲੀਆਂ, ਸੋ ਤਾਂ ਐਕਸਪੋਰਟ ਟਰਮੀਨਲ ਹੀ ਹੈ ਸਿਰਫ ਇੱਕ। ਸੋ ਕੀ ਫਿਰ ਨਿਊਟਰੀਅਨ ਵਾਲੇ ਪ੍ਰੋਡਕਸ਼ਨ ਵੀ ਆਪਣੀ ਅਮਰੀਕਾ ਮੂਵ ਕਰਨਗੇ?
ਸੋ ਕੀ ਇੱਥੋਂ ਫਿਰ ਐਕਸਟ੍ਰੈਕਟ ਕਰਕੇ?
ਹਾਂ, ਵੈਸੇ ਪਿਛਲੇ ਹਫ਼ਤੇ ਮੀਟਿੰਗ ਹੋਈ ਆ ਫੈਡਰਲ ਆਫੀਸ਼ਲਸ ਦੀ ਨਿਊਟਰੀਅਨ ਵਾਲਿਆਂ ਦੇ ਨਾਲ, ਤੇ ਸੋ ਹੋ ਸਕਦਾ ਕਿ ਨਿਊਟਰੀਅਨ ਵਾਲੇ ਆਪਣਾ ਕੋਈ ਜਿਹੜਾ ਡਿਸੀਜਨ ਹੈਗਾ
ਉਹਦੇ ਵਿੱਚ
ਟਵੀਕ ਕਰਨ ਇਨ ਲਾਈਟ ਆਫ ਦਿਸ ਸਟੇਟਮੈਂਟ ਕਿ ਸਿਵੀਅਰ ਟੈਰਿਫਸ ਔਨ ਕੈਨੇਡੀਅਨ ਫਰਟੀਲਾਈਜ਼ਰ। ਵੀ ਅੱਜ ਡੋਨਲਡ ਟਰੰਪ ਨੇ ਇੱਦਾਂ ਕਿਹਾ, ਕੱਲ ਨੂੰ ਕੁਝ ਹੋਰ ਵੀ ਕਹਿ ਸਕਦੇ ਨੇ, ਤੇ ਇਹ ਹੁਣ ਮੁੱਦਾ ਜਿਹੜਾ ਇਹ BC ਵੱਲੋਂ, ਸਸਕੈਚੁਅਨ ਵੱਲੋਂ, ਫੈਡਰਲ ਸਰਕਾਰ ਵੱਲੋਂ, ਉਹਨਾਂ ਦੀ ਰਡਾਰ ਦੇ ਵਿੱਚ ਆ ਗਿਆ ਨਿਊਟਰੀਅਨ ਦਾ ਜਿਹੜਾ ਐਕਸਪੋਰਟ ਟਰਮੀਨਲ। ਸੋ ਹੋ ਸਕਦਾ ਵੀ ਇਹਦੇ ਉੱਤੇ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਡਿਵੈਲਪਮੈਂਟ ਨਵੀਂ ਹੋਵੇ।
ਸੋ ਦੈਟ ਰਿਮੇਨਸ ਟੂ ਬੀ ਸੀਨ। ਬਾਕੀ ਇਹ ਟਰੰਪ ਦਾ ਕੁਛ ਨਹੀਂ ਪਤਾ ਲੱਗਦਾ ਹੈ ਨਾ, ਕਿ ਇਹ ਗੱਲ ਤਾਂ ਹੁਣ ਪੱਕੀ ਆ ਕਿ ਜਿਹੜੀ ਇਹ ਟ੍ਰੇਡ ਵਾਰ ਟਰੰਪ ਨੇ ਸ਼ੁਰੂ ਕੀਤੀ ਉਸਦਾ ਸੇਕ ਹੁਣ ਅਮਰੀਕਾ ਦੇ ਵਿੱਚ ਉਹਨਾਂ ਦੀ ਡੋਮੈਸਟਿਕ ਪੋਲੀਟਿਕਸ ਦੇ ਵਿੱਚ ਉਹਨਾਂ ਨੂੰ ਮਹਿਸੂਸ ਹੋ ਰਿਹਾ। ਐਂਡ ਜਿਉਂ ਜਿਉਂ ਅਗਲੇ ਸਾਲ ਦੀਆਂ ਮਿਡ ਟਰਮ ਚੋਣਾਂ ਨੇੜੇ ਆਉਣਗੀਆਂ ਤਿਉਂ ਤਿਉਂ ਡੋਨਲਡ ਟਰੰਪ ਨੂੰ ਆਪਣੀ ਇਹ ਪੋਲਿਸੀ ਦੇ ਵਿੱਚ ਤਬਦੀਲੀ ਕਰਨੀ ਪੈਣੀ ਆ। ਸੋ ਦੈਟ ਰਿਮੇਨਸ ਟੂ ਬੀ ਸੀਨ। ਇੱਕ ਗੱਲ ਹੋਰ, 15 ਸਕਿੰਟ ਆਪਣੇ ਕੋਲ ਹੈਗੇ ਆ ਖਬਰਾਂ ਦੇ ਬੁਲੇਟਿਨ ਤੋਂ ਪਹਿਲਾਂ, ਜਿਹੜੀ ਯਾਰ ਕੱਲ੍ਹ ਨੈੱਟਫਲਿਕਸ ਵੱਲੋਂ ਖਰੀਦਣ ਵਾਲੀ, ਜਿਹੜੀ ਨੈੱਟਫਲਿਕਸ ਨੇ ਵਾਰਨਰ ਬ੍ਰਦਰਸ ਨੂੰ ਖਰੀਦਣ ਦੀ ਔਫਰ ਪਿਛਲੇ ਹਫ਼ਤੇ ਦਿੱਤੀ ਸੀ $72 billion ਦੀ, ਉਹਨੂੰ ਹੁਣ ਕਹਿ ਲਓ ਵਨ ਅਪ ਕਰ ਰਹੇ ਨੇ ਪੈਰਾਮਾਊਂਟ ਵਾਲੇ $108 billion ਦੀ ਔਫਰ ਦੇ ਕੇ। ਪਰ ਪੈਰਾਮਾਊਂਟ ਵਾਲਾ ਜਿਹੜਾ ਉਹ ਗਰੁੱਪ ਆ ਜਿਹੜਾ ਹੁਣ ਵਾਰਨਰ ਬ੍ਰਦਰ ਨੂੰ ਖਰੀਦਣਾ ਚਾਹੁੰਦਾ, ਉਹਦੇ ਵਿੱਚ, ਉਹ ਬਿਡਰਸ ਦੇ ਵਿੱਚ ਡੋਨਲਡ ਟਰੰਪ ਦਾ ਜਵਾਈ ਜੈਰਡ ਕੁਸ਼ਨਰ ਵੀ ਸ਼ਾਮਲ ਹੈ।
ਤੇ ਇਹਨੂੰ ਲੈ ਕੇ ਕੌਨਫਲਿਕਟ ਦੀ ਗੱਲ ਹੋ ਰਹੀ ਆ
ਜੀ,
ਹਾਊ ਫੇਅਰ ਇਜ਼ ਇਟ।
ਬਸ ਜੀ, ਹਾਊਸ ਆਫ ਕਾਮਨਸ ਦਾ ਸੈਸ਼ਨ 12 ਤਰੀਕ ਤੱਕ ਹੀ ਚੱਲਣਾ, 12 ਦਸੰਬਰ ਤੱਕ, 9 ਤਰੀਕ ਅੱਜ, ਤੇ ਅੱਜ ਕੰਜ਼ਰਵੇਟਿਵਸ ਵੱਲੋਂ 9 ਤਰੀਕ ਤੇ ਹੱਸੇ।
ਹਾਂਜੀ,
ਇਹ ਵੀ ਪਤਾ ਨਹੀਂ ਵੈਸੇ ਕਿਉਂ ਕਹਾਵਤ ਬਣੀ ਸੀ, ਹੈ ਨਾ,
ਬੰਦਾ ਕਿ 9 ਤਰੀਕ
ਹੈ ਨਾ, ਇਹ ਵੀ ਆ, ਇਹ ਵੀ ਆਪਣੇ ਆਪ ਦੇ ਵਿੱਚ ਇੱਕ, ਕਿਉਂਕਿ ਜਿਹੜੇ ਸਿਆਸਤਦਾਨ ਨੇ ਇੱਕ ਦੂਜੇ ਨੂੰ ਇਹ ਕਹਿੰਦੇ ਰਹਿੰਦੇ ਨੇ ਹਾਊਸ ਆਫ ਕਾਮਨਸ ਦੇ ਵਿੱਚ, ਹੈ ਨਾ, ਮਿਸਟਰ ਸਪੀਕਰ ਇਹ ਬੰਦਾ ਹੈ ਕਿ 9 ਤਰੀਕ, ਮਤਲਬ ਭਾਵ ਇਹੀ ਹੁੰਦਾ, ਭਾਵ ਅਰਥ ਇਹੀ ਹੁੰਦਾ। ਸੋ ਅੱਜ ਜਿਹੜੀ ਕੰਜ਼ਰਵੇਟਿਵਸ ਵੱਲੋਂ ਇੱਕ ਨੋਨ ਬਾਈਂਡਿੰਗ ਮੋਸ਼ਨ ਲਿਆਂਦੀ ਜਾ ਰਹੀ ਆ, ਉਹਦੇ ਵਿੱਚ ਬੇਸਿਕਲੀ ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਵੀ ਇਹ ਪੀਅਰ ਪੋਲੀਆ ਵੱਲੋਂ ਇੱਕ ਜਾਲ ਵਿਛਾਇਆ ਜਾ ਰਿਹਾ ਲਿਬਰਲ ਪਾਰਟੀ ਦੇ ਵਿੱਚ ਪਾਈਪਲਾਈਨ ਦੀ ਡਿਵੈਲਪਮੈਂਟ ਨੂੰ ਲੈ ਕੇ। ਜੇ ਕੁਝ MP ਅਜਿਹੇ ਨੇ ਜਿਹੜੇ ਕਿ ਇਸ ਗੱਲ ਤੋਂ ਨਾ ਖੁਸ਼ ਨੇ, ਉਹਨਾਂ ਦੇ ਵਾਸਤੇ ਉਹਨਾਂ ਨੂੰ ਇੱਕ ਅਜਿਹੇ ਮੋਸ਼ਨ ਦੇ ਵਿੱਚ, ਇੱਕ ਅਜਿਹੇ ਵੋਟ ਦੇ ਵਿੱਚ ਫਸਾਉਣ ਦੀ ਕਵਾਇਦ ਹੈ ਜਿਹਦੇ ਵਿੱਚ ਕਿ ਦਿਖਾਇਆ ਜਾ ਸਕੇ ਕਿ ਕੀ ਲਿਬਰਲ ਪਾਰਟੀ ਦੇ ਵਿੱਚ ਸੱਚਮੁੱਚ ਡਿਵੀਜ਼ਨਸ ਐਗਜ਼ਿਸਟ ਕਰਦੀਆਂ ਨੇ। ਬਸ ਜੀ, ਹੱਸ ਲਈ ਗੱਲਾਂ,
ਜਾਂ ਤੁਸੀਂ ਕਹਿਣਾ ਵੀ ਜਾਲ ਵਿਛਾਇਆ ਜਾ ਰਿਹਾ।
ਜੀ ਜੀ,
ਮੈਨੂੰ ਯਾਦ ਆ ਗਿਆ ਡਾਇਲੋਗ ਇੱਕ ਫਿਲਮ ਦੇ ਵਿੱਚ, ਹਾਂ ਇਹ ਟਰੈਪ ਹੈ,
ਹਾਂ ਇਹ ਟਰੈਪ, ਗਾਵਾ ਫਿਰੋਜ਼ੀ
ਦਾ ਟਰੈਪ ਹੈ।
ਸੋ ਇਹ ਪੋਲੀਆ ਦਾ ਟਰੈਪ ਆ, ਪਰ ਇਹਨੂੰ ਅਵੋਇਡ ਕਰਨ ਦੇ ਲਈ ਬਸੂ ਜੀ ਲਿਬਰਲ ਪਾਰਟੀ ਦਾ ਇਹ ਕਹਿ, ਉਹਨਾਂ ਨੇ ਇਹ ਕਹਿ ਦਿੱਤਾ ਕਿ ਲਿਬਰਲ ਐਮ ਪੀਜ਼ ਵੱਲੋਂ ਇਸ ਮਤੇ ਦੇ ਖਿਲਾਫ ਵੋਟ ਕੀਤੀ ਜਾਏਗੀ। ਮਤਾ ਇਹ ਆ ਕਿ ਕੰਸਟਰਕਸ਼ਨ ਆਫ ਪਾਈਪਲਾਈਨ ਟੂ ਕੈਰੀ ਅਲਬਰਟਾ ਬਿਟਮਿਨ ਟੂ ਦ ਬੀ ਸੀ ਕੋਸਟ ਵੀ ਉਹਨੂੰ ਸਪੋਰਟ ਕੀਤਾ ਜਾ ਰਿਹਾ ਕਰਾਂਗੇ, ਅਤੇ ਦੂਜੀ ਗੱਲ ਜਿਹੜੀ ਵੀ ਉਹ ਨੌਰਦਰਨ ਕੋਸਟ 'ਤੇ ਟੈਂਕਰ ਓਇਲ ਟੈਂਕਰ ਦੇ ਉੱਪਰ ਜੋ ਮੋਰਟੋਰੀਅਮ ਲੱਗਿਆ ਹੋਇਆ ਉਹਦੇ ਵਿੱਚ ਵੀ ਤਰਮੀਮ ਕਰਾਂਗੇ। ਹੁਣ ਜੇ ਤੁਸੀਂ ਦੇਖੋ ਕੇਂਦਰ ਬਿੰਦੂ ਮਾਰਕ ਕਾਰਨੀ ਨੇ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਨਾਲ ਸਾਈਨ ਕੀਤਾ, ਜਿਹੜੀ ਉਹ ਨਵੀਂ ਪਾਈਪਲਾਈਨ ਹੈ ਉਹ ਇਹਨਾਂ ਦੋਹਾਂ ਚੀਜ਼ਾਂ ਦੇ ਉੱਪਰ ਇੱਥੇ ਡਿਪੈਂਡ ਕਰਦੀ ਆ ਕਿ ਨਵੀਂ ਪਾਈਪਲਾਈਨ ਨੂੰ ਵਿਛਾਉਣ ਦੇ ਵਿੱਚ ਸਾਰੇ ਐਮ ਪੀ ਓ ਦਾ ਸਮਰਥਨ ਕਰਦੇ ਨੇ। ਜੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਆਫਕੋਰਸ ਸਮਰਥਨ ਕਰਦੇ ਹੋ, ਸੋ ਵੋਟ ਦੇ ਵਿੱਚ ਸਵਾਲ ਵੀ ਉਹੀ ਪੁੱਛਿਆ ਗਿਆ। ਦੂਜੀ ਗੱਲ ਹੈ ਕਿ ਨੌਰਥ ਕੋਸਟ ਦੇ ਉੱਪਰ ਲੱਗਿਆ ਟੈਂਕਰ ਬੈਨ, ਉਹਦੇ ਵਿੱਚ ਤਰਮੀਮਾਂ ਕਰਨ ਵਾਸਤੇ ਵੀ ਸਾਰੇ ਰਾਜ਼ੀ ਨੇ ਵੀ ਹਾਂ ਕਿ ਨਾ, ਸਵਾਲ ਉਹ ਆ। ਪਰ ਲਿਬਰਲ ਪਾਰਟੀ ਹੁਣ ਇੱਥੋਂ ਕੰਨੀ ਕਤਰਾ ਰਹੀ ਹੈ ਇਸ ਮੋਸ਼ਨ ਤੋਂ।
ਜਾਂ ਉਹਦਾ ਰੀਜ਼ਨ ਇਹ ਸੀ ਕਿ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਿਬਰਲ ਐਮ ਪੀਜ਼ ਨੇ ਅਤੇ ਕੁਬੈਕ ਦੇ ਵਿੱਚ ਜਿਹੜੇ ਲਿਬਰਲ ਐਮ ਪੀਜ਼ ਨੇ ਉਹ ਇਸ ਐਮ ਓ ਯੂ ਤੋਂ ਨਾ ਖੁਸ਼ ਸਨ।
ਜੀ ਜੀ,
ਉਹਨਾਂ ਦਾ ਸੀ ਕਿ ਵੀ ਤੁਸੀਂ ਆਪਣਾ ਕਲਾਈਮੇਟ ਐਕਸ਼ਨ ਪਲਾਨ ਹੁਣ ਛਿੱਕੇ ਟੰਗ ਰਹੇ ਹੋ, ਐਲਬਰਟਾ ਨੂੰ ਰਜਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਕੁਬੈਕ ਵਾਲੇ ਇਸ ਗੱਲੋਂ ਨਾ ਖੁਸ਼ ਸੀਗੇ ਅਤੇ ਬ੍ਰਿਟਿਸ਼ ਕੋਲੰਬੀਆ ਵਾਲੇ ਖਾਸ ਤੌਰ 'ਤੇ ਟੈਂਕਰ ਬੈਨ ਨੂੰ ਹਟਾਉਣ ਦੀ ਜਿਹੜੀ ਗੱਲ ਹੋਈ ਸੀ ਉਸ ਤੋਂ ਨਾ ਖੁਸ਼ ਸਨ ਕਿ ਅਸੀਂ ਆਪਣੇ ਕੌਂਸਟੀਟੂਐਂਟਸ ਨੂੰ ਜਾ ਕੇ ਕਿਵੇਂ ਫਿਰ ਫੇਸ ਕਰਾਂਗੇ। ਸੋ ਕੰਸਰਵੇਟਿਵਸ ਨੇ ਇਹ ਮੋਸ਼ਨ ਤਾਂ ਲਿਆਂਦਾ ਕਿ ਤਾਂ ਕਿ ਜਿਹੜੀਆਂ ਆਪਸੀ ਜਿਹੜੇ ਮਤਭੇਦ ਨੇ ਲਿਬਰਲਸ ਦੇ ਵੀ ਉਹ ਜਗ ਜ਼ਾਹਰ ਹੋਣ, ਵੀ ਉਹ ਹੋਰ ਬਾਹਰ ਨਿਕਲ ਕੇ ਆਉਣ ਅਤੇ ਹਾਊਸ ਆਫ ਕਾਮਨਸ ਦੇ ਵਿੱਚ ਇਹਨਾਂ ਦਾ ਤਮਾਸ਼ਾ ਬਣੇ। ਸੋ ਲਿਬਰਲਸ ਨੇ ਹੁਣ ਕੀ ਕੀਤਾ, ਉਹ ਕਹਿੰਦੇ ਕਿ ਅਸੀਂ ਇਸ ਮੋਸ਼ਨ ਦੇ ਖਿਲਾਫ ਵੋਟ ਕਰਾਂਗੇ ਸਾਰੇ ਜਣੇ, ਵੀ ਸਰਕਾਰ ਹੀ ਇਸ ਮੋਸ਼ਨ ਦੇ ਖਿਲਾਫ ਵੋਟ ਕਰੇਗੀ। ਐਂਡਰੂ ਸ਼ੀਅਰ ਜਿਹੜੇ ਕੰਸਰਵੇਟਿਵ ਪਾਰਟੀ ਦੇ ਹਾਊਸ ਲੀਡਰ ਨੇ ਉਹ ਕਹਿੰਦੇ ਵੀ ਇਹਦੇ ਖਿਲਾਫ ਤੁਸੀਂ ਕਿਉਂ ਵੋਟ ਕਰ ਰਹੇ ਹੋ, ਵੀ ਅਸੀਂ ਤਾਂ ਸਾਰੀ ਭਾਸ਼ਾ ਜਿਹੜੀ ਇਸ ਮੋਸ਼ਨ ਦੀ ਤੁਹਾਡੇ ਐਮ ਓ ਯੂ ਦੇ ਵਿੱਚੋਂ ਹੀ ਚੁੱਕੀ ਹੈ, ਸਗੋਂ ਤੁਹਾਡੇ ਐਮ ਓ ਯੂ ਦੇ ਵਿੱਚ ਐਮਬੀਗੁਇਟੀ ਹੈ, ਅਸੀਂ ਤਾਂ ਤੁਹਾਨੂੰ ਆਪਣੇ ਐਮ ਓ ਯੂ ਨੂੰ ਹੋਰ ਕਲੈਰੀਫਾਈ ਕਰਨ ਦਾ ਇੱਕ ਮੌਕਾ ਦੇ ਰਹੇ ਹਾਂ।
ਹਾਂਜੀ,
ਸੋ ਬੇਸਿਕਲੀ ਗੱਲ ਇਹ ਸੀ ਕਿ ਜੇਕਰ ਸਰਕਾਰ ਇਸ ਐਮ ਓ ਯੂ ਇਸ ਮੋਸ਼ਨ ਦੇ ਹੱਕ ਵਿੱਚ ਵੋਟ ਪਾਉਂਦੀ ਤਾਂ ਫਿਰ ਜਿਹੜੇ ਬ੍ਰਿਟਿਸ਼ ਕੋਲੰਬੀਅਨਸ ਨੇ ਜਾਂ ਕਹਿ ਲਓ ਬ੍ਰਿਟਿਸ਼ ਕੋਲੰਬੀਅਨ ਐਮ ਪੀਜ਼ ਨੇ ਉਹ ਨਾਰਾਜ਼ ਹੋਣੇ ਸੀ,
ਰੈਕਡ 'ਤੇ ਆ ਜਾਣਾ ਸੀ ਨਾ ਵੀ ਕਿਹੜੇ ਕਿਹੜੇ ਅਜਿਹੇ ਨੇ ਜਿਨ੍ਹਾਂ ਨੇ ਪ੍ਰਤੱਖ ਤੌਰ 'ਤੇ ਸਿੱਧੇ ਤੌਰ 'ਤੇ ਹਾਂ ਕਹਿਤਾ ਵੀ ਜੀ ਪਾਈਪਲਾਈਨ ਬਣਾਓ।
ਸੋ ਜੇ ਸਰਕਾਰ ਲਿਬਰਲ ਸਰਕਾਰ ਜੇਕਰ ਐਜ਼ ਅ ਪਾਰਟੀ ਐਜ਼ ਅ ਗਰੁੱਪ ਇਹਨੂੰ ਸਪੋਰਟ ਕਰਦੀ ਆ ਤਾਂ ਫਿਰ ਉਹ ਇਸ ਤਰੀਕੇ ਨਾਲ ਉਹ ਮੋਸ਼ਨ ਦੀ ਲੈਂਗੁਏਜ ਆ ਵੀ ਉਹ ਬ੍ਰਿਟਿਸ਼ ਕੋਲੰਬੀਆ ਦੇ ਖਿਲਾਫ ਜਾਂਦਾ ਕਿ ਟੈਂਕਰ ਬੈਨ ਜਿਹੜਾ ਹਟਾਇਆ ਜਾਵੇ। ਜੇ ਸਰਕਾਰ ਇਸ ਮੋਸ਼ਨ ਦੇ ਖਿਲਾਫ ਵੋਟ ਪਾਉਂਦੀ ਆ ਤੇ ਉਹ ਗੱਲ ਫਿਰ ਅਲਬਰਟਾ ਦੇ ਖਿਲਾਫ ਜਾਂਦੀ ਆ ਵੀ ਸਰਕਾਰ ਤਾਂ ਸੀਰੀਅਸ ਹੀ ਨਹੀਂ
ਬਿਲਕੁਲ
ਪਾਈਪਲਾਈਨ ਵਿਛਾਉਣ ਵਾਸਤੇ।
ਬਿਲਕੁਲ
ਐਮ ਓ ਯੂ ਸਾਈਨ ਕੀਤਾ, ਉਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੀ ਆ, ਉਹ ਕੋਈ ਲਾਅ ਤਾਂ ਨਹੀਂ ਬਣ ਗਿਆ। ਸੋ ਇਹਦਾ ਮਤਲਬ ਸਰਕਾਰ ਸੀਰੀਅਸ ਨਹੀਂ ਆ ਪਾਈਪਲਾਈਨ ਨੂੰ ਲੈ ਕੇ। ਹੁਣ ਕੰਸਰਵੇਟਿਵਸ ਅੱਜ ਇਸ ਗੱਲ ਨੂੰ ਬਹੁਤ ਜ਼ਿਆਦਾ ਹਾਈਲਾਈਟ ਕਰ ਰਹੇ ਨੇ ਕਿ ਦੇਖ ਲਓ ਵੀ ਇਸ ਤੋਂ ਪਹਿਲਾਂ ਹੀ ਕਹਿੰਦੇ ਸੀ ਇਹਨਾਂ ਨੇ ਪਾਈਪਲਾਈਨ ਬਣਾਉਣੀ, ਕੋਈ ਨਹੀਂ ਇਹ ਗੱਲਾਂ ਹੀ ਕਰਦੇ ਨੇ,
ਡਬਲ ਗੇਮ ਖੇਡਦੇ
ਨੇ, ਤਾਂ ਡਬਲ ਗੇਮ ਖੇਡਦੇ ਨੇ, ਸਿਰਫ ਨਵੇਂ ਆਫਿਸਿਸ ਨਵੀਂ ਬਿਊਰੋਕਰੇਸੀ ਹੀ ਕ੍ਰੀਏਟ ਕਰਨ ਦੇ ਵਿੱਚ ਇੰਟਰਸਟ ਹੈਗਾ, ਪਾਈਪਲਾਈਨ ਇਹਨਾਂ ਨੇ ਬਣਾਉਣੀ ਨਹੀਂ। ਹੁਣ ਉਹ ਇਸ ਚੀਜ਼ 'ਤੇ ਅੱਜ ਸਰਕਾਰ ਨੂੰ ਹੋਰ ਘੇਰਨਗੇ ਜੇਕਰ ਲਿਬਰਲ ਪਾਰਟੀ ਐਜ਼ ਲਿਬਰਲ ਸਰਕਾਰ ਐਜ਼ ਅ ਗਰੁੱਪ ਇਸ ਮੋਸ਼ਨ ਨੂੰ ਅਪੋਜ਼ ਕਰਦੀ ਹੈ ਦੇ ਖਿਲਾਫ ਜੇ ਵੋਟ ਕਰਦੀ
ਹੈ। ਵੀ ਤੁਹਾਡੇ ਹੀ ਸ਼ਬਦ ਨੇ, ਵੀ ਤੁਹਾਡੀ ਕਵਿਤਾ, ਜਦੋਂ ਤੁਸੀਂ ਆਪ ਸੁਣਾਈ ਤੁਸੀਂ ਕਿਹਾ ਵਾਹ ਵਾਹ ਦੇਖੋ ਮੈਂ ਕਿੰਨੀ ਵਧੀਆ ਕਵਿਤਾ ਲਿਖੀ, ਜੇ ਤੁਹਾਡੀ ਕਵਿਤਾ ਹੁਣ ਅਸੀਂ ਸੁਣਾ ਰਹੇ ਹਾਂ
ਉਹਦੇ ਵਿੱਚੋਂ ਇੱਕ ਅੱਧਾ ਸ਼ੇਰ ਅਸੀਂ ਕੱਢ ਕੇ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਹਾਂ, ਤੁਸੀਂ ਕਹਿੰਦੇ ਵੀ ਤਾਂ ਸ਼ੇਰ ਕਿਸੇ ਕੰਮ ਦਾ ਨਹੀਂ ਜੁੜਦਾ,
ਹਾਂ ਉਹ ਹੈ ਕਵਿਤਾ ਤੁਹਾਡੀ ਆ। ਸੋ ਬੇਸਿਕਲੀ ਗੱਲ ਉਹ ਆ। ਸੋ ਦੇਖਦੇ ਹਾਂ ਅੱਜ ਇਹਨੂੰ, ਪਰ ਅਲਟੀਮੇਟਲੀ ਬਸ ਜਿਹੜੀ ਨੀਰੀ ਸਿਆਸਤ ਆ, ਜਿਹੜਾ ਬਜਟ ਇੰਪਲੀਮੈਂਟੇਸ਼ਨ ਬਿੱਲ ਆ ਉਹ ਅਜੇ ਤੱਕ ਪਾਸ ਨਹੀਂ ਹੋਇਆ, ਅਸੀਂ ਕੱਲ੍ਹ ਗੱਲ ਕਰਦੇ ਸੀ, 3 ਦਿਨ ਸਾਰੇ ਰਹਿ ਗਏ ਨੇ ਇਸ ਸੈਸ਼ਨ ਦੇ, ਅਤੇ ਇਸ ਸਾਰੀ ਕਵੈਦ ਦੇ ਵਿੱਚੋਂ ਅੱਜ ਸਮਾਂ ਬਹੁਤ ਜ਼ਾਇਆ ਹੋਏਗਾ, ਪਰ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੋਣਾ, ਸਿਰਫ ਅਤੇ ਸਿਰਫ ਪੋਲੀਟੀਕਲ ਪੈਂਥਲੇਬਾਜ਼ੀ ਹੈ ਨੀਰੀ ਔਨ ਦਾ ਪਾਰਟ ਆਫ ਦਾ ਕੰਜ਼ਰਵੇਟਿਵ ਪਾਰਟੀ। ਵਸੜੀ ਜਿਹੜੀ ਹੁਣ ਇੱਕ ਖਬਰ ਆਉਂਦੀ ਪਈ ਆ, ਹਾਲਾਂਕਿ ਪਹਿਲਾਂ ਹੀ ਸਰਕਾਰ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਪੀਅਰ ਪੋਲੀਐਫ ਦੀ ਜਿਹੜੇ ਅੱਜ ਦਾ ਮਤਾ ਨੋਨ ਬਾਈਂਡਿੰਗ ਮੋਸ਼ਨ, ਕਹਿੰਦੇ ਇਮੈਚਿਓਰ ਆ, ਇਹ ਤਾਂ ਬੜੀ ਇੱਕ ਇਨਸਲਟਿੰਗ ਗੱਲ ਹੈਗੀ ਆ। ਸੋ ਕਹਿੰਦੇ ਇਸ ਕਰਕੇ ਅਸੀਂ ਇਹਦੇ ਖਿਲਾਫ਼ ਵੋਟ ਪਾਉਣੀ ਆ।
ਅੱਛਾ, ਸੋ ਸਰਕਾਰ ਵੱਲੋਂ ਜਿਹੜਾ ਤਰਕ ਦਿੱਤਾ ਜਾ ਰਿਹਾ
ਗਿਆ, ਹਾਂ ਉਹ ਗੱਲ ਕਰ,
ਸੋ ਉਹਨਾਂ ਨੇ ਕਿਹਾ ਕਹਿੰਦੇ ਵੀ ਇਸ ਮੋਸ਼ਨ ਦੇ ਵਿੱਚ ਜਿਹੜੇ ਕ੍ਰਿਟੀਕਲ ਐਲੀਮੈਂਟਸ ਨੇ ਐਮ ਓ ਯੂ ਦੇ, ਵੀ ਜਿਹੜੇ ਕਾਰਬਨ ਪ੍ਰਾਈਸਿੰਗ ਵਾਲਾ ਐਲੀਮੈਂਟ ਹੈ ਕਿ ਐਲਬਰਟਾ ਇੰਡਸਟਰੀਅਲ ਕਾਰਬਨ ਟੈਕਸ ਵਧਾਏਗਾ, ਫਿਰ ਜਿਹੜਾ ਇੰਡੀਜਨਸ ਲੋਕਾਂ ਦੀ ਕੋ ਓਨਰਸ਼ਿਪ ਦੀ ਜਿਹੜੀ ਗੱਲ ਹੈ ਅਤੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਨਾਲ ਜਿਹੜੀ ਐਂਗੇਜਮੈਂਟ ਕੀਤੀ ਜਾਣੀ ਹੈ, ਕਹਿੰਦੇ ਐਕਸਕਿਊਜ਼ ਮੀ, ਉਹਦਾ ਕਹਿੰਦੇ ਕੋਈ ਵੀ ਜ਼ਿਕਰ ਇਸ ਮੋਸ਼ਨ ਦੇ ਵਿੱਚ ਨਹੀਂ ਹੈ, ਵੀ ਇਹ ਮੋਸ਼ਨ ਇਨਕੰਪਲੀਟ ਹੈ, ਵੀ ਲੋਪ ਸਾਈਡਡ ਹੈ, ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ, ਸਰਕਾਰ ਇਸ ਤਰ੍ਹਾਂ ਦਾ ਇੱਕ
ਕਾਨੂੰਨ
ਬਹਾਨਾ ਬਣਾ ਰਹੀ ਹੈ।
ਅੱਛਾ ਵਾਸੂ ਜੀ, ਜੇ ਕੋਈ ਦੇਖੋ ਐਲਬਰਟਾ ਵਾਲੇ ਬੜੇ ਖੁਸ਼ ਨੇ ਕਿ ਪਾਈਪਲਾਈਨ ਇੱਦਾਂ ਦੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੋਇਆ ਕਿ ਨਵੀਂ ਪਾਈਪਲਾਈਨ ਬਣ ਸਕਦੀ ਆ
ਜੀ,
ਬਹੁਤ ਸਾਰੇ ਲੋਕ ਜਿਹੜੇ ਚਾਹੁੰਦੇ ਨੇ ਵੀ ਇਕੋਨਮੀ ਦੇ ਵਿੱਚ ਅਸੀਂ ਰਿਸੋਰਸ ਐਕਸਟ੍ਰੈਕਸ਼ਨ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਸਾਡੇ ਕੋਲ ਇਕੋਨਮੀ ਨੂੰ ਬਿਹਤਰ ਕਰਨ ਦਾ, ਉਹ ਵੀ ਇਸ ਗੱਲੋਂ ਬੜੇ ਖੁਸ਼ ਨੇ। ਅਸੀਂ ਕੱਲ੍ਹ ਵੀ ਇੱਕ ਸਰਵੇ ਦੀ ਗੱਲ ਕਰਦੇ ਸੀ ਕਿ ਈਵਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ 53% ਲੋਕ ਐਲਬਰਟਾ ਤੋਂ ਬੀ ਸੀ ਦੇ ਨੌਰਥ ਕੋਸਟ ਵੱਲ ਨਵੀਂ ਪਾਈਪਲਾਈਨ ਵਿਛਾਉਣ ਦੇ ਹੱਕ 'ਚ ਨੇ ਅਤੇ ਉਹਨਾਂ ਦੇ ਵਿੱਚੋਂ 30% ਅਜਿਹੇ ਨੇ ਜਿਹੜੇ ਕਹਿੰਦੇ ਅਸੀਂ ਅਨਸ਼ੋਰ ਹਾਂ। ਸੋ ਜਿਹੜੇ ਬਿਲਕੁਲ ਇਹਦੀ ਸਖ਼ਤ ਮੁਖਾਲਫਤ ਕਰ ਰਹੇ ਨੇ ਸਰਵੇਖਣ ਮੁਤਾਬਕ ਉਹ 16-17% ਗਿਣਤੀ ਹੀ ਬਣਦੀ ਹੈ ਬੀ ਸੀ ਦੇ ਵਿੱਚ। ਸੋ ਕਲੀਅਰਲੀ ਦੇਰ ਆਰ ਲੋਟ ਆਫ ਪੀਪਲ ਜਿਹੜੇ ਕਿ ਇਸ ਪਾਈਪਲਾਈਨ ਦੀ ਪੋਟੈਂਸ਼ੀਅਲ ਡਿਵੈਲਪਮੈਂਟ ਨੂੰ ਲੈ ਕੇ ਖੁਸ਼ ਨੇ। ਇੱਕ ਬੰਦਾ ਹੋਰ ਜਿਹੜਾ ਖੁਸ਼ ਹੈ, ਜਿਹੜਾ ਆਮ ਤੌਰ 'ਤੇ ਛੇਤੀ ਕਿਤੇ ਖੁਸ਼ ਹੋਇਆ ਨਹੀਂ ਕਰਦਾ, ਉਹ ਹੈ ਵਾਸੂ ਜੀ ਯੂ ਐਸ ਅੰਬੈਸਡਰ ਟੂ ਕੈਨੇਡਾ ਪੀਟ ਹੌਕਸਟਰਾ।
ਯਸ, ਉਹਨਾਂ ਨੇ ਕੱਲ੍ਹ ਇੱਕ ਇੰਟਰਵਿਊ ਦਿੱਤੀ ਹੈ ਅਤੇ ਉਸ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਵੀ ਐਮ ਓ ਯੂ ਪੜ੍ਹ ਕੇ ਕਹਿੰਦੇ ਵੀ ਹੌਕਸਟਰਾ ਖੁਸ਼ ਹੋਆ, ਉਹਨਾਂ ਨੂੰ ਖੁਸ਼ੀ ਹੋਈ। ਕਹਿੰਦੇ ਹੀ ਇਸ ਐਨਕਰੇਜਡ ਬਾਈ ਦਿਸ ਐਮ ਓ ਯੂ, ਵੀ ਇਹਦਾ ਮਤਲਬ ਇਹ ਹੈ ਕਿ ਕੈਨੇਡਾ ਦੇ ਵਿੱਚ ਆਇਲ ਅਤੇ ਗੈਸ ਪ੍ਰੋਡਕਸ਼ਨ ਵਧੇਗੀ ਅਤੇ ਕਹਿੰਦੇ ਵੀ ਭਾਵੇਂ ਇਹਦੇ ਵਿੱਚ ਖਾਸ ਤੌਰ 'ਤੇ ਜ਼ਿਕਰ ਹੈ ਕਿ ਤੁਸੀਂ ਏਸ਼ੀਆ ਨੂੰ ਐਕਸਪੋਰਟ ਕਰਨਾ, ਕੋਈ ਗੱਲ ਨਹੀਂ, ਕਹਿੰਦੇ ਸਾਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ, ਪਰ ਐਮ ਓ ਯੂ ਦੇ ਨਾਲ ਕਹਿੰਦੇ ਜੋ ਤੁਸੀਂ ਰਿਸਟ੍ਰਿਕਸ਼ਨਸ ਵਗੈਰਾ ਐਲਬਰਟਾ ਤੋਂ ਹਟਾ ਰਹੇ ਹੋ ਵੀ ਉਹਦੇ ਨਾਲ ਆਇਲ ਐਂਡ ਗੈਸ ਪ੍ਰੋਡਕਸ਼ਨ ਵਧਣੀ ਹੈ ਅਤੇ ਕਹਿੰਦੇ ਕੁਝ ਆਇਲ ਅਤੇ ਗੈਸ ਫਿਰ ਸਾਊਥ ਆਫ ਦਾ ਬਾਰਡਰ ਵੀ ਆ ਹੀ ਜਾਏਗਾ,
ਅਮਰੀਕਾ ਵੀ ਸਾਡੀ
ਐਕਸਪੈਕਟੇਸ਼ਨ ਇਹ ਹੈ।
ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਕੋਈ ਵੀ ਐਗਰੀਮੈਂਟ ਜਿਹੜਾ ਅਮਰੀਕਾ ਨੇ ਕੈਨੇਡਾ ਦੇ ਨਾਲ ਕਰਨਾ ਉਹਦੇ ਵਿੱਚ ਜਿੱਥੇ ਬਾਕੀ ਹੋਰ ਇੰਡਸਟਰੀਜ਼ ਸ਼ਾਮਿਲ ਹੋਣਗੀਆਂ ਉਹਨਾਂ ਦੇ ਵੱਖੋ ਵੱਖਰੇ ਪਹਿਲੂ ਸ਼ਾਮਿਲ ਹੋਣਗੇ, ਆਇਲ ਉਹਦਾ ਅਹਿਮ ਹਿੱਸਾ ਰਹੇਗਾ ਹੀ ਰਹੇਗਾ ਉਸ ਐਗਰੀਮੈਂਟ ਦਾ।
ਸੋ 23 ਅਕਤੂਬਰ ਨੂੰ ਅਮਰੀਕਾ ਦੇ ਨਾਲ ਸਾਡੀ ਟ੍ਰੇਡ ਟਾਕਸ ਜਿਹੜੀਆਂ ਨੇ ਉਹ ਬਿਲਕੁਲ ਖਤਮ ਕਰ ਦਿੱਤੀਆਂ ਗਈਆਂ ਸਨ। ਉਸ ਤੋਂ ਪਹਿਲਾਂ ਮਾਰਕ ਕਾਰਨੀ ਨੇ ਜਿਹੜੀ ਮੁਲਾਕਾਤ ਕੀਤੀ ਸੀ ਵਾਈਟ ਹਾਊਸ ਵਿੱਚ ਜਾ ਕੇ ਡੋਨਲਡ ਟਰੰਪ ਨਾਲ, ਇਹ ਦੱਸਿਆ ਗਿਆ ਸੀ ਵੀ ਉਸ ਗੱਲਬਾਤ ਦੌਰਾਨ ਕੀਸਟੋਨ ਐਕਸਐਲ ਪਾਈਪਲਾਈਨ ਦਾ ਵੀ ਜ਼ਿਕਰ ਮਾਰਕ ਕਾਰਨੀ ਨੇ ਕੀਤਾ ਸੀ ਕਿ ਇਸ ਪਾਈਪਲਾਈਨ ਨੂੰ ਅਸੀਂ ਰਿਵਾਈਵ ਕਰ ਸਕਦੇ ਹਾਂ, ਅਤੇ ਇਹ ਉਹੀ ਪਾਈਪਲਾਈਨ ਹੈ ਜਿਹਨੂੰ ਡੋਨਲਡ ਟਰੰਪ ਪਹਿਲਾਂ ਵੀ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਚੁੱਕੇ ਨੇ, ਇਸ ਵਾਰ ਫਿਰ ਕਰਨਾ ਚਾਹੁੰਦੇ ਨੇ,
ਤੇ ਜੋ ਬਾਈਡਨ ਨੇ ਆ ਕੇ ਕੈਨਸਲ ਕਰਤਾ ਸੀ
ਜੋ ਬਾਈਡਨ ਪਹਿਲਾਂ ਬਰਾਕ
ਓਬਾਮਾ ਨੇ ਕੀਤਾ ਸੀ।
ਸੋ ਡੈਮੋਕਰੈਟਸ ਕੈਨਸਲ ਕਰ ਦਿੰਦੇ ਆ, ਰਿਪਬਲਿਕਨਸ ਉਹਨੂੰ
ਰਿਵਾਈਵ
ਕਰਦੇ ਨੇ। ਸੋ ਡੋਨਲਡ ਟਰੰਪ ਚਾਹੁੰਦੇ ਨੇ ਕਿ ਇਹ ਪਾਈਪਲਾਈਨ ਵਿਛੇ ਅਤੇ ਇਸ ਵੇਲੇ ਉਹ ਪਾਈਪਲਾਈਨ ਸਕ੍ਰੈਪਡ ਹੈ ਅਤੇ ਉਹਨੂੰ ਰਿਵਾਈਵ ਕਰਨ ਦੀ ਗੱਲ ਮਾਰਕ ਕਾਰਨੀ ਵੱਲੋਂ ਕੀਤੀ ਗਈ ਸੀ। ਸੋ ਹੌਕਸਟਰਾ ਨੂੰ ਉਮੀਦ ਇਹੀ ਹੈ ਵੀ ਜੇਕਰ ਆਇਲ ਐਂਡ ਗੈਸ ਪ੍ਰੋਡਕਸ਼ਨ ਇਸ ਐਮ ਓ ਯੂ ਦੇ ਕਰਕੇ ਐਲਬਰਟਾ ਦੇ ਵਿੱਚ ਵੱਧਦੀ ਹੈ ਵੀ ਉਹਨਾਂ ਤੋਂ ਤੁਸੀਂ ਜਿਹੜੀਆਂ ਕਲਾਈਮੇਟ ਸੰਬੰਧੀ ਰਿਸਟ੍ਰਿਕਸ਼ਨਸ ਥੋੜ੍ਹੀਆਂ ਹਟਾਉਂਦੇ ਹੋ ਘਟਾਉਂਦੇ ਹੋ ਅਤੇ ਫਿਰ ਉਹਦੇ ਨਾਲ ਵੀ ਜੇ ਪ੍ਰੋਡਕਸ਼ਨ ਵਧੇਗੀ, ਹੁਣ ਉਹ ਤੇਲ ਤੁਸੀਂ ਆਪਣੇ ਰੱਖ ਕੇ ਉਹਦੇ ਪਕੌੜੇ ਤਾਂ ਬਣਾਉਣੇ ਨਹੀਂ, ਵੀ ਤੁਸੀਂ ਉਹਨੂੰ ਕਿਸੇ ਨਾ ਕਿਸੇ ਪਾਸੇ ਦਾ ਐਕਸਪੋਰਟ ਕਰੋਗੇ ਹੀ, ਵੀ ਏਸ਼ੀਆ ਵਾਲੇ ਪਾਸੇ ਕਿੰਨਾ ਐਕਸਪੋਰਟ ਕਰ ਲਓਗੇ ਵੀ ਥੋੜ੍ਹਾ ਜਿਹਾ ਸਾਡੇ ਇੱਧਰ ਸਾਡੇ ਵੱਲ ਵੀ ਕਿਰਪਾ ਹੋਏਗੀ। ਸੋ ਉਹਨਾਂ ਦੀ ਐਕਸਪੈਕਟੇਸ਼ਨ
ਕਿਰਪਾ ਹੋਏਗੀ, ਕਰਾ ਲਾਂਗੇ
ਕਰਾ ਲਾਂਗੇ ਐਵੀਂ ਗੱਲ ਠੀਕ।
ਬਸ ਜੀ, ਐਂ ਕਰੀਏ ਬ੍ਰੇਕ ਲੈ ਲਈਏ ਛੋਟੀ ਜਿਹੀ,
ਹਾਂਜੀ,
ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਫੈਡਰਲ ਮੁਲਾਜ਼ਮਾਂ ਨੂੰ ਜਿਹੜੀ ਹਦਾਇਤ ਦਿੱਤੀ ਗਈ ਹੈ ਵੀ ਹੁਣ ਨਵੇਂ ਸਾਲ 'ਚ ਜ਼ਿਆਦਾ ਦਿਨ ਦਫ਼ਤਰ ਆ ਕੇ ਕੰਮ ਕਰਨਾ ਪੈਣਾ, ਉਹਦੇ ਬਾਰੇ ਫੈਡਰਲ ਸਰਕਾਰ ਦੀ ਐਗਜੈਕਟ ਨੀਤੀ ਕੀ ਹੋਏਗੀ, ਉਹਦੇ ਬਾਰੇ ਕੀ ਸੰਕੇਤ ਮਾਰਕ ਕਾਰਨੀ ਵੱਲੋਂ ਦਿੱਤਾ ਗਿਆ, ਉਸ ਬਾਰੇ ਗੱਲ ਕਰਦੇ ਹਾਂ। ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਓਟਵਾ ਦੇ ਵਿੱਚ ਜਿਹੜੇ ਓਟਵਾ ਦੇ ਮੇਅਰ ਨੇ ਉਹਨਾਂ ਵੱਲੋਂ ਹਰ ਮਹੀਨੇ ਇੱਕ ਬ੍ਰੈਕਫਾਸਟ ਇਵੈਂਟ ਕੀਤਾ ਜਾਂਦਾ, ਮੰਥਲੀ ਬ੍ਰੈਕਫਾਸਟ ਇਵੈਂਟ, ਜਿਹਦੇ ਵਿੱਚ ਓਟਵਾ ਬੋਰਡ ਆਫ ਟ੍ਰੇਡ ਅਤੇ ਓਟਵਾ ਬਿਜ਼ਨਸ ਜਰਨਲ ਵਾਲੇ ਵੀ ਸ਼ਾਮਿਲ ਹੁੰਦੇ ਨੇ, ਅਤੇ ਉਸ ਇਵੈਂਟ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਸ਼ਾਮਿਲ ਹੋਏ ਅਤੇ ਓਟਵਾ ਦੇ ਮੇਅਰ ਨੇ ਮਾਰਕ ਸਟਕਲਿਫ, ਉਹਨਾਂ ਨੇ ਇਹ ਸਵਾਲ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਨੂੰ ਜਿਹੜਾ ਦਫ਼ਤਰ ਦੇ ਵਿੱਚ ਵਾਪਸ ਆ ਕੇ ਜ਼ਿਆਦਾ ਦਿਨ ਕੰਮ ਕਰਨ ਦੀ ਹਦਾਇਤ ਦਿੱਤੀ ਜਾਣੀ ਆ, ਉਹਦੇ ਬਾਰੇ ਉਹਨੂੰ ਕਿਵੇਂ ਲਾਗੂ ਕੀਤਾ ਜਾਏਗਾ ਅਤੇ ਸਰਕਾਰ ਦਾ ਉਹਦੇ ਬਾਰੇ ਕੀ ਪਲਾਨ ਰਹੇਗਾ ਐਗਜੈਕਟਲੀ, ਕਿਉਂਕਿ ਯੂਨੀਅਨ ਇਸ ਗੱਲ ਦੀ ਬੜੀ ਸਖ਼ਤ ਮੁਖਾਲਫਤ ਕਰਦੀਆਂ ਪਈਆਂ ਨੇ। ਪ੍ਰਧਾਨ ਮੰਤਰੀ ਨੇ ਉਹਦੇ ਬਾਰੇ ਕੱਲ੍ਹ ਕੁਝ ਉਹਦੇ ਬਾਰੇ ਟਿੱਪਣੀ ਕੀਤੀ ਆ।
ਯਾ, ਸੋ ਇਸ ਵੇਲੇ ਸਾਨੂੰ ਪਤਾ ਕਿ ਸਿਚੁਏਸ਼ਨ ਇਹ ਆ ਵੀ ਜਦੋਂ ਕੋਵਿਡ-19 ਹੋਇਆ ਸੀ ਉਦੋਂ ਸਰਕਾਰ ਨੇ ਕਿਹਾ ਸੀ ਵੀ ਇੱਕ ਇਜਾਜ਼ਤ ਦਿੱਤੀ ਗਈ ਸੀ ਜਾਂ ਕਹਿ ਲਓ ਵੀ ਹੋਰ ਕੋਈ ਸਾਡੇ ਕੋਲ ਤਰੀਕਾ ਹੀ ਨਹੀਂ ਸੀ ਬਚਿਆ ਦੈਟ ਯੂ ਕੈਨ ਵਰਕ ਫਰੋਮ ਹੋਮ, ਕਿ ਜਿਹੜੇ ਫੈਡਰਲ ਮੁਲਾਜ਼ਮ ਨੇ ਵੀ ਆਪਣੇ ਘਰੋਂ ਵਰਚੁਅਲੀ ਜ਼ੂਮ ਰਾਹੀਂ ਕਿਸੇ ਹੋਰ ਸੋਫਟਵੇਅਰ ਰਾਹੀਂ ਵਰਚੁਅਲੀ ਕਨੈਕਟ ਕਰਕੇ ਆਪਣਾ ਕੰਮ ਕਰੀ ਜਾਣ ਜਿਹੜੇ ਕਰ ਸਕਦੇ ਨੇ। ਫਿਰ ਕੋਵਿਡ-19 ਨੂੰ ਠੱਲ ਪੈ ਗਈ, ਵੈਕਸੀਨਸ ਵਗੈਰਾ ਆ ਗਈਆਂ, ਸਭ ਕੁਝ ਠੀਕ ਹੋ ਗਿਆ, ਪਰ ਸਰਕਾਰ ਨੇ ਮੁਕੰਮਲ ਤੌਰ 'ਤੇ ਬੈਕ ਟੂ ਵਰਕ ਜਿਹੜਾ ਆਰਡਰ ਜਾਰੀ ਨਹੀਂ ਕੀਤਾ, ਹਾਈਬ੍ਰਿਡ ਮਾਡਲ ਅਸੀਂ ਫੋਲੋ ਕਰਦੇ ਰਹੇ। ਪਿਛਲੇ ਦਿਨਾਂ ਦੌਰਾਨ ਪਿਛਲੇ ਤੋਂ ਪਿਛਲੇ ਸਾਲ ਦੀ ਐਂਡ ਦੇ ਵਿੱਚ ਜਾ ਕੇ ਸਰਕਾਰ ਨੇ ਕਿਹਾ ਸੀ ਵੀ ਅਸੀਂ ਜਿਹੜੀ ਔਨ ਸਾਈਟ ਰਿਕੁਆਇਰਮੈਂਟਸ ਨੇ ਥੋੜ੍ਹੀਆਂ ਸਖ਼ਤ ਕਰਨਾ ਚਾਹੁੰਦੇ ਹਾਂ। ਫਿਰ ਕੀ ਕੀਤਾ ਗਿਆ, ਇਸ ਵੇਲੇ ਹੁਣ ਜੋ ਲਾਗੂ ਹੈ ਕਿ ਜਿਹੜੇ ਰੈਗੂਲਰ ਇੰਪਲੋਈਜ਼ ਨੇ ਵੀ ਹਫ਼ਤੇ ਵਿੱਚ ਘੱਟੋ ਘੱਟ 3 ਦਿਨ ਉਹ ਕੰਮ ਵਾਲੀ ਜਗ੍ਹਾ 'ਤੇ ਆ ਕੇ ਆਫਿਸ ਵਿੱਚ ਆ ਕੇ ਕੰਮ ਕਰਨ, ਅਤੇ ਜਿਹੜੇ ਐਗਜੈਕਟਿਵਸ ਨੇ ਮੈਨੇਜਰਸ ਵਗੈਰਾ ਵੀ ਉਹ ਹਫ਼ਤੇ ਦੇ ਵਿੱਚ ਘੱਟੋ ਘੱਟ 4 ਦਿਨ ਦਫ਼ਤਰ ਆਇਆ ਕਰਨ।
ਪਰ ਜਨਵਰੀ 2026 ਤੋਂ ਇਹਦੇ ਵਿੱਚ ਸ਼ਰਤਾਂ ਦੇ ਵਿੱਚ ਹੋਰ ਤਬਦੀਲੀ ਹੋ ਰਹੀ ਹੈ।
ਸੁਣਨ 'ਚ ਆ ਰਿਹਾ ਸੀ ਕਿ ਵੀ ਸਰਕਾਰ ਇਹਨਾਂ ਰਿਕੁਆਇਰਮੈਂਟਸ ਨੂੰ ਹੋਰ ਸਖ਼ਤ ਕਰਨਾ ਚਾਹੁੰਦੀ ਹੈ
ਜੀ।
ਉਹ ਜਿਹੜੇ ਰੂਮਰਸ ਜਿਹੜੇ ਆਟਵਾ ਦੇ ਵਿੱਚ ਉਹਨਾਂ ਬਾਰੇ ਘੁਸਰ ਮੁਸਰ ਹੋ ਰਹੀ ਸੀ
ਜੀ,
ਸੋ ਉਸ ਸੰਦਰਭ ਵਿੱਚ ਆਟਵਾ ਦੇ ਮੇਅਰ ਨੇ ਸਵਾਲ ਪੁੱਛਿਆ ਵੀ ਜੀ ਉਹ ਘੁਸਰ ਮੁਸਰ ਹੋ ਰਹੀ ਹੈ ਵੀ ਕੀ ਤੁਸੀਂ ਜਿਹੜੀਆਂ ਆਨ ਸਾਈਟ ਰਿਕੁਆਇਰਮੈਂਟਸ ਹੋਰ ਵਧਾਉਣ ਲੱਗੇ ਹੋ, ਕਿਉਂਕਿ ਮੇਅਰ ਇਹ ਚਾਹੁੰਦੇ ਨੇ,
ਮੇਅਰ ਚਾਹੁੰਦੇ ਨੇ,
ਬੋਰਡ ਆਫ ਟ੍ਰੇਡ ਵੀ ਇਹ ਚਾਹੁੰਦੀ ਹੈ,
ਕਿਉਂਕਿ ਡਾਊਨਟਾਊਨ ਕੋਰ ਖਾਲੀ ਹੋ ਗਿਆ ਜਦੋਂ ਮੁਲਾਜ਼ਮ ਆਉਣੇ ਬੰਦ ਹੋ ਗਏ ਡਾਊਨਟਾਊਨ ਦੇ ਵਿੱਚ, ਜਿਹੜੇ ਬਿਜ਼ਨਸਿਸ ਨੇ ਜਿਹੜੇ ਡਿਪੈਂਡ ਕਰਦੇ ਨੇ ਉਸ ਉਹਨਾਂ ਮੁਲਾਜ਼ਮਾਂ ਦੀ ਗਿਣਤੀ ਉੱਪਰ ਕਿ ਫੁੱਟਫਾਲ ਬਿਜ਼ਨਸ ਦੀ ਉਹਨਾਂ ਉੱਪਰ ਨਿਰਭਰ ਕਰਦੀ ਆ। ਹੁਣ ਜੇ ਉਹ ਮੁਲਾਜ਼ਮ ਹੀ ਹਫ਼ਤੇ 3 ਦਿਨ ਆ ਰਹੇ ਨੇ, ਕਈ 4 ਦਿਨ ਆ ਰਹੇ ਨੇ, ਜਾਂ ਵੱਖੋ ਵੱਖਰੇ ਵੀ ਆਲ 5 ਡੇਜ਼ ਨਹੀਂ ਆਉਂਦੇ ਪਏ, ਡਾਊਨਟਾਊਨ ਕੋਰ ਦੇ ਵਿੱਚ ਬਿਜ਼ਨਸ ਐਕਟੀਵਿਟੀ ਉਹਦੇ ਕਰਕੇ ਇੰਪੈਕਟ ਹੁੰਦੀ ਆ।
ਯਾ ਸੋ ਬੋਰਡ ਆਫ ਟ੍ਰੇਡ ਵਾਲੇ ਚਾਹੁੰਗੇ, ਮੇਅਰ ਚਾਹੁੰਗੇ ਕਿ ਸਾਰੇ ਜਿਹੜੇ ਮੁਲਾਜ਼ਮ ਨੇ ਫੈਡਰਲ ਮੁਲਾਜ਼ਮ ਉਹ 5 ਦਿਨ ਦਫ਼ਤਰ ਵਿੱਚ ਆ ਕੇ ਕੰਮ ਕਰਿਆ ਕਰਨ। ਸੋ ਉਹਨਾਂ ਨੇ ਇਸ ਵਿਊ ਪੁਆਇੰਟ ਤੋਂ ਇਹ ਸਵਾਲ ਪੁੱਛਿਆ। ਮਾਰਕਾਨੀ ਨੇ ਜਵਾਬ ਵਿੱਚ ਕਿਹਾ ਵੀ ਇਸ ਵੇਲੇ ਅਸੀਂ ਯੂਨੀਅਨਸ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਆਉਂਦੇ ਹਫ਼ਤਿਆਂ ਦੇ ਵਿੱਚ ਓਵਰ ਦਾ ਕੋਰਸ ਆਫ ਨੈਕਸਟ ਸੈਵਰਲ ਵੀਕਸ ਵੀ ਵਿਲ ਕਮ ਟੂ ਅ ਸ਼ਾਰਪਰ ਵਿਊ ਔਨ ਦਿਸ। ਸਾਨੂੰ ਹੋਰ ਜ਼ਿਆਦਾ ਕਲੈਰਿਟੀ ਹੋਏਗੀ ਇਸ ਬਾਰੇ ਆਉਂਦੇ ਹਫ਼ਤਿਆਂ ਦੇ ਵਿੱਚ। ਐਂਡ ਦੇਅਰ ਵਿਲ ਬੀ ਡਿਫਰੈਂਟ ਲੈਵਲਸ ਆਫ ਰਿਟਰਨ ਡਿਪੈਂਡਿੰਗ ਔਨ ਸੀਨੀਓਰਿਟੀ, ਡਿਪੈਂਡਿੰਗ ਔਨ ਰੋਲ ਐਂਡ ਡਿਪੈਂਡਿੰਗ ਔਨ ਕਪੈਸਿਟੀ।
ਆ
3 ਸ਼ਬਦ ਉਹਨਾਂ ਨੇ ਇਸਤੇਮਾਲ ਕੀਤੇ।
ਜਿਹੜਾ ਸੀਨੀਓਰਿਟੀ ਵਾਲਾ ਪਹਿਲੂ ਹੈ, ਬੰਦਾ ਸੀਨੀਅਰ ਹੋਵੇ, ਹੁਣ ਮੰਨ ਲਓ ਇਫ ਇਟਸ ਡਿਪੈਂਡਿੰਗ ਔਨ ਦ ਰੋਲ, ਡਿਪੈਂਡਿੰਗ ਔਨ ਦੀ ਸੀਨੀਓਰਿਟੀ ਐਂਡ ਕਪੈਸਿਟੀ। ਹੁਣ ਭਾਵੇਂ ਬੰਦਾ ਸੀਨੀਅਰ ਕਪੈਸਿਟੀ ਵਾਲਾ ਹੋਵੇ, ਜੇ ਉਹ ਹੋਵੇ ਹੀ ਅਜਿਹੇ ਡਿਪਾਰਟਮੈਂਟ ਦੇ ਵਿੱਚ ਜਿੱਥੇ ਉਹਦੀ ਮੌਜੂਦਗੀ ਦੀ ਲੋੜ ਪੈਣੀ ਆ। ਐਂਡ ਇਹ ਸਾਰੇ ਇਹ ਸਿਰਫ ਜਿਹੜੇ ਫੈਡਰਲ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਦੀ ਗੱਲ ਹੋ ਰਹੀ ਆ, ਉਹਨੂੰ ਫਿਰ ਕਿਵੇਂ ਬੈਲੈਂਸ ਆਊਟ ਕੀਤਾ ਜਾਏ?
ਸੋ ਉਹੀ ਉਹ ਕਹਿ ਰਹੇ ਵੀ ਵਿਲ ਹੈਵ ਅ ਸ਼ਾਰਪਰ ਵਿਊ ਔਨ ਦਿਸ ਇਨ ਦ ਨੈਕਸਟ ਸੈਵਰਲ ਵੀਕਸ। ਸੋ ਆਉਂਦੇ ਹਫ਼ਤਿਆਂ ਦੇ ਵਿੱਚ ਇਹਦੇ ਬਾਰੇ ਸਰਕਾਰ ਵੱਲੋਂ ਕੋਈ ਕਾਰਵਾਈ ਪਾਈ ਜਾਏਗੀ। ਬਾਕੀ ਨਾਲ ਦੇ ਨਾਲ ਹੀ ਜਿਹੜੀ PSAC ਹੈ ਉਹਨਾਂ ਵੱਲੋਂ ਬਿਆਨ ਆ ਗਿਆ ਉਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਸ਼ੈਰਨ ਡਿਸੂਜ਼ਾ ਦਾ। ਉਹ ਕਹਿੰਦੇ ਵੀ ਇਹ ਜਿਹੜੀ ਗੱਲ ਕਹਿੰਦੇ ਆ ਵੀ ਯੂਨੀਅਨਸ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਕੰਸਲਟੇਸ਼ਨ ਕਰ ਰਹੇ ਹਾਂ, ਵੀ ਇਹ ਤਾਂ ਇੱਕ ਫਾਰਸ ਹੈ, ਵੀ ਇਹ ਤਾਂ ਐਵੇਂ ਕਹਿੰਦੇ ਦਿਖਾਵੇਬਾਜ਼ੀ ਹੈ, ਇਹਨਾਂ ਨੇ ਆਪਣਾ ਮਨ ਪਹਿਲਾਂ ਹੀ ਬਣਾਇਆ ਹੋਇਆ, ਅਸੀਂ ਤਾਂ ਚਾਹੁੰਦੇ ਨਹੀਂ ਕਿ ਬੈਕ ਟੂ ਵਰਕ ਇਸ ਤਰ੍ਹਾਂ ਲਾਗੂ ਕੀਤਾ ਜਾਵੇ
ਜੀ,
ਵੀ ਇਹ ਸਾਡੇ ਨਾਲ ਕੰਸਲਟੇਸ਼ਨ ਵਗੈਰਾ ਕਰਦੇ ਨਹੀਂ ਹੁੰਦੇ, ਬਸ ਐਵੇਂ ਗੱਲ ਹੀ ਕਰ ਰਹੇ ਨੇ। ਇੱਕ ਪ੍ਰੋਫੈਸ਼ਨਲ ਇੰਸਟੀਟਿਊਟ ਆਫ ਪਬਲਿਕ ਸਰਵਿਸ ਆਫ ਕੈਨੇਡਾ ਹੈ, ਉਹਨਾਂ ਦੇ ਵੱਲੋਂ ਇਹ ਕਿਹਾ ਗਿਆ, ਕਹਿੰਦੇ ਵੀ ਦੇਖੋ ਜੇ ਤਾਂ ਬੈਕ ਟੂ ਵਰਕ ਕਰਕੇ ਵੀ ਤੁਸੀਂ ਔਨ ਸਾਈਟ ਰੈਗੂਲੇਸ਼ਨਸ ਵਧਾ ਕੇ ਉਹਦੇ ਨਾਲ ਇਨੋਵੇਸ਼ਨ ਦੇ ਵਿੱਚ, ਟ੍ਰੇਨਿੰਗ ਦੇ ਵਿੱਚ, ਸਰਵਿਸ ਡਿਲੀਵਰੀ ਦੇ ਵਿੱਚ ਜੇ ਵਾਧਾ ਹੁੰਦਾ, ਕਹਿੰਦੇ ਫਿਰ ਤਾਂ ਠੀਕ ਆ
ਜੀ।
ਪਰ ਜੇ ਤੁਸੀਂ ਮੁਲਾਜ਼ਮ ਨੂੰ ਸਿਰਫ ਵਾਪਸ ਬੁਲਾ ਰਹੇ ਹੋ ਜਸਟ ਫੋਰ ਦਾ ਸੇਕ ਆਫ ਇਟ, ਵੀ ਉੱਥੇ ਆ ਕੇ ਉਹਨੇ ਬਹਿ ਕੇ ਉੱਥੋਂ ਵੀਡੀਓ ਕਾਲ ਕਰਨੀ ਹੈ ਕਿਸੇ ਹੋਰ ਲੋਕੇਸ਼ਨ ਦੇ ਨਾਲ
ਜੀ,
ਤੇ ਉਹ ਵੀਡੀਓ ਕਾਲ ਆਪਣੇ ਘਰੋਂ ਵੀ ਕਰ ਸਕਦਾ ਸੀ, ਤੇ ਕਹਿੰਦੇ ਫਿਰ ਦੈਟ ਇਜ਼ ਨਾਟ ਲੀਡਰਸ਼ਿਪ, ਉਹ ਤਾਂ ਥੀਏਟਰ ਆ, ਵੀ ਉਹ ਤਾਂ ਤੁਸੀਂ ਬਸ ਕਹਿ ਲਓ ਡਰਾਮੇਬਾਜ਼ੀ ਕਰ ਰਹੇ ਹੋ,
ਦਿਖਾਵਾ ਕਰ ਰਹੇ
ਹੋ। ਸੋ ਹੁਣ ਇਹ ਕਿਵੇਂ ਗੱਲ, ਤਾਂ ਸਵਾਲ ਤਾਂ ਇਹੀ ਹੈ ਨਾ ਕਿ ਐਫੀਸ਼ੀਐਂਸੀ ਵੱਧ ਰਹੀ ਹੈ ਕਿ ਨਹੀਂ, ਸਰਵਿਸ ਡਿਲੀਵਰੀ ਬਿਹਤਰ ਹੋ ਰਹੀ ਹੈ ਕਿ ਨਹੀਂ, ਇਹ ਨਾਪਣ ਵਾਸਤੇ ਕੋਈ ਮਸ਼ੀਨ ਤਾਂ ਹੈ ਨਹੀਂ,
ਐਂਡ
ਮੀਟਰ ਲਾਇਆ ਤੇ ਉੱਤੇ ਨੰਬਰ ਆ ਗਿਆ,
ਪਤਾ ਲੱਗ ਗਿਆ।
ਸੋ ਉਹ ਬੜੇ ਸਬਜੈਕਟਿਵ ਇੱਕ ਉਹ ਕ੍ਰਾਈਟੀਰੀਆ, ਤੇ ਉਹਦੇ ਕਰਕੇ ਇਹ ਸਾਰਾ ਵਿਵਾਦ ਹੈ ਵੀ ਕੀ ਘਰੋਂ ਕੰਮ ਕਰਕੇ ਜ਼ਿਆਦਾ ਐਫੀਸ਼ੀਐਂਸੀ ਬਿਲਡ ਹੁੰਦੀ ਹੈ ਕਿ ਦਫ਼ਤਰ ਵਿੱਚ ਆ ਕੇ ਕੰਮ ਕਰਕੇ ਜ਼ਿਆਦਾ ਐਫੀਸ਼ੀਐਂਸੀ।
ਤੇ ਦੂਜੀ ਗੱਲ ਇਹ ਹੈ ਨਾ ਵਾਸੂ ਜੀ ਕਿ ਜਿਹੜਾ ਇੱਕ ਵੱਡਾ ਸਵਾਲ ਇਹ ਵੀ ਹੈ, ਜਿਹੜਾ ਇੰਪਲੋਇਰ ਆ, ਬੇਸਿਕਲੀ ਇੰਪਲੋਇਰ ਤੇ ਇੰਪਲੋਈ ਦੇ ਵਿਚਕਾਰ ਕਿਸ ਗੱਲ ਨੂੰ ਲੈ ਕੇ ਸਹਿਮਤੀ ਆ ਕਿ ਵੀ ਮੁਲਾਜ਼ਮ ਤੇਰੇ ਕੋਲ ਆਹ ਐਕਸਪਰਟੀਜ਼ ਆ, ਮੈਨੂੰ ਇਸ ਤਰ੍ਹਾਂ ਦੀ ਐਕਸਪਰਟੀਜ਼ ਦੀ ਲੋੜ ਆ, ਤੇਰੇ ਦਿਨ ਦੇ 8 ਘੰਟਿਆਂ ਵਾਸਤੇ ਤੈਨੂੰ ਅਸੀਂ ਇੰਨੇ ਪੈਸੇ ਦੇਵਾਂਗੇ। ਸੋ ਜਦੋਂ ਉਹ ਇੱਕ ਤੁਹਾਡਾ ਇਹ ਕੰਟਰੈਕਟ ਆ, ਬੇਸਿਕ ਬੁਨਿਆਦੀ ਕੰਟਰੈਕਟ ਤਾਂ ਇਹੀ ਹੈ ਨਾ, ਤਾਂ ਫਿਰ ਜਿਹੜਾ ਉਹ ਇੰਪਲੋਇਰ ਆ ਕਿ ਉਹਦੇ ਕੋਲ ਇਖਤਿਆਰ ਨਹੀਂ, ਉਹ ਇਹ ਵੀ ਗੱਲ ਡਿਕਟੇਟ ਕਰ ਸਕੇ ਕਿ ਜਿਹੜੇ ਉਹ 8 ਘੰਟੇ ਉਹ ਕਿਹੜੀ ਥਾਂ 'ਤੇ ਬਹਿ ਕੇ ਕੰਮ ਕਰਨਾ। ਜੇ ਉਹ ਨਾਗਵਾਰਾ ਹੋਵੇ ਤਾਂ ਫਿਰ ਆਪਸ਼ਨਸ ਜੋਬ ਦੀਆਂ ਹੋਰ ਹੋਣ, ਆਫਕੋਰਸ ਸੇਫ ਵਰਕਿੰਗ ਕੰਡੀਸ਼ਨਸ ਹੋਣ, ਸਾਰਾ ਕੁਝ ਠੀਕ ਠਾਕ ਹੋਵੇ, ਉਹ ਇੰਪਲੋਇਰ ਦੀ ਰਿਸਪੋਂਸੀਬਿਲਿਟੀ ਆ। ਪਰ ਕੀ ਇੰਪਲੋਇਰ ਇਹ ਗੱਲ ਡਿਮਾਂਡ ਨਹੀਂ ਕਰ ਸਕਦਾ ਕਿ ਮੇਰਾ ਮੁਲਾਜ਼ਮ ਇਸ ਥਾਂ 'ਤੇ ਆ ਕੇ ਇਸ ਦਫ਼ਤਰ ਦੇ ਵਿੱਚ ਬੈਠ ਕੇ ਇੱਥੇ ਕੰਮ ਕਰੇਗਾ?
ਜਾਂ ਸੋ ਪ੍ਰਾਈਵੇਟ ਸੈਕਟਰ ਦੇ ਵਿੱਚ ਅਸੀਂ ਦੇਖਿਆ ਕਿ ਇੱਕ ਤੋਂ ਬਾਅਦ ਇੱਕ ਜਿਹੜੀਆਂ ਵੱਡੀਆਂ ਕੰਪਨੀਆਂ ਨੇ,
ਸਾਰਿਆਂ ਨੇ ਵਾਪਸ ਬੁਲਾ ਲਏ,
ਸਾਰਿਆਂ ਨੇ ਆਪਣੇ ਮੁਲਾਜ਼ਮਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਨਹੀਂ ਨਹੀਂ ਵੀ ਹਾਈਬ੍ਰਿਡ ਮਾਡਲ ਨਾਲ ਗੱਲ ਬਣ ਨਹੀਂ ਰਹੀ, ਵੀ ਆਪਣੇ ਕੰਮ ਦੇ ਤੁਸੀਂ ਦਫ਼ਤਰ ਦੇ ਵਿੱਚ ਆ ਕੇ ਕੰਮ ਕਰਿਆ ਕਰੋ
ਜੀ ਜੀ।
ਤੇ ਹੁਣ ਮਾਰਕ ਕਾਰਡ ਨੇ ਵੀ ਅਸੀਂ ਦੇਖਿਆ ਕਿ ਸਰਕਾਰ ਨੂੰ ਇੱਕ ਬਿਜ਼ਨਸ ਅਪਰੋਚ ਦੇ ਨਾਲ ਹੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਹੁਣ ਐਕਸਪੈਕਟ ਇਹੀ ਇਸ ਕਰਕੇ ਕੀਤਾ ਜਾ ਰਿਹਾ ਕਿ ਮਾਲਕਾਰਨੀ ਨੂੰ ਵੀ ਇਹ ਗੱਲ ਚੁੱਭ ਰਹੀ ਹੈ ਥੋੜ੍ਹੀ ਕਿ ਜਿਹੜੇ ਫੈਡਰਲ ਮੁਲਾਜ਼ਮ ਨੇ ਵੀ ਉਹ ਘਰੋਂ ਕੰਮ ਕਰ ਰਹੇ ਨੇ, ਉਹਦੇ ਨਾਲ ਐਫੀਸ਼ੀਐਂਸੀ ਨੂੰ ਢਾਹ ਲੱਗ ਰਹੀ ਹੈ ਤੇ ਉਹ ਜੇ ਦਫ਼ਤਰ ਵਿੱਚ ਆ ਕੇ ਕੰਮ ਕਰਨ ਤਾਂ ਬਿਹਤਰ ਹੋਏਗਾ
ਜੀ। ਵਾਸਤਵ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।